ਡੱਲੇ ਵਾਲੀਏ ਮਿਲਖ ਮੈਂ ਇੱਕ ਤਾਰਾ ਸਿੰਘ ਅਖਾਏ ਤਿਸ ਡੇਰੇ ਮਿੱਤ ਸਿੰਘ ਰਹੇ ਤਿੰਨ ਯੋਂ ਮਤੋ ਪਕਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ ਵਿੱਚ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ ਔਰ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਇਹ ਗ੍ਰੰਥ ਭਾਈ ਰਤਨ ਸਿੰਘ ਜੀ ਭੰਗੂ ਨੇ ਸੰਨ 1843 ਦੇ ਵਿੱਚ ਲਿਖਿਆ ਹੈ ਔਰ ਇਸ ਗ੍ਰੰਥ ਦਾ ਇਹ ਮਹੱਤਵ ਹੈ ਕਿ ਇਸ ਗ੍ਰੰਥ ਤੋਂ ਬਿਨਾਂ ਸਾਡੇ ਕੋਲ ਸਿੱਖ ਇਤਿਹਾਸ ਦਾ ਹੋਰ ਕੋਈ ਵੀ ਸੋਮਾ ਨਹੀਂ ਹੈ। ਸਭ ਗ੍ਰੰਥ ਇਸ ਤੋਂ ਬਾਅਦ ਹੀ ਲਿਖੇ ਗਏ ਹਨ, ਯਾਨੀ ਇੱਕ ਪ੍ਰਮਾਣਿਕ ਗ੍ਰੰਥ ਜੋ ਹੈ ਉਹ ਗੁਰਸਿੱਖਾਂ ਦੇ ਪਰਿਵਾਰ ਵਿੱਚੋਂ ਭਾਈ ਰਤਮਤਾਬ ਸਿੰਘ ਜੀ ਦੇ ਪੋਤਰੇ ਭਾਈ ਰਤਨ ਸਿੰਘ ਜੀ ਨੇ ਖਾਲਸੇ ਪੰਥ ਦਾ ਇਤਿਹਾਸ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਉਸ ਤੋਂ ਬਾਅਦ ਦਾ ਜੋ ਇਤਿਹਾਸ ਉਹ ਭਾਈ ਰਤਨ ਸਿੰਘ ਨੇ ਹੀ ਪਹਿਲੀ ਵਾਰ ਕਲਮਬੰਦ ਕੀਤਾ। ਹੋਰ ਵੀ ਲੋਕਾਂ ਨੇ ਤਵਾਰੀਖ ਪੰਜਾਬ ਦੀ ਲਿਖੀ ਹੈ ਪਰ ਪੂਰੇ ਹਾਲਾਤ ਜਿਹੜੇ ਹਨ ਪੰਥਕ ਹਾਲਾਤ ਔਰ ਪੰਥਕ ਸੋਚ ਦੇ ਮੁਤਾਬਕ ਉਹ ਭਾਈ ਰਤਨ ਸਿੰਘ ਨੇ ਲਿਖੇ ਹਨ। ਬੂਟੇ ਸ਼ਾਹ ਮੌਲਵੀ ਨੇ ਵੀ ਕਿਤਾਬ ਲਿਖੀ ਹੈ ਪੰਜਾਬ ਦੀ। ਖੁਸ਼ਵਕਤ ਰਾਏ ਮੁਨਸ਼ੀ ਨੇ ਵੀ ਕਿਤਾਬਾਂ ਲਿਖੀਆਂ ਫਾਰਸੀ ਚ ਪੰਜਾਬ ਦਾ ਇਤਿਹਾਸ। ਸਰ ਮੁਹੰਮਦ ਲਤੀਫ ਨੇ ਵੀ 1888 ਦੇ ਵਿੱਚ ਅੰਗਰੇਜ਼ੀ ਚ ਪੰਜਾਬ ਦੀ ਹਿਸਟਰੀ ਲਿਖੀ ਹੈ। ਉਸ ਤੋਂ ਬਾਅਦ ਸਰ ਹਰੀ ਰਾਮ ਗੁਪਤਾ ਨੇ ਵੀ ਪੰਜਾਬ ਦੀ ਹਿਸਟਰੀ ਲਿਖੀ ਹੈ। ਬਾਅਦ ਵਿੱਚ ਡਾਕਟਰ ਗੰਡਾ ਸਿੰਘ ਜੀ, ਗਿਆਨੀ ਸੋਹਣ ਸਿੰਘ ਜੀ ਸੀਤਲ, ਕਰਮ ਸਿੰਘ ਹਿਸਟੋਰੀਅਨ, ਬਹੁਤ ਸਾਰੇ ਸਿੱਖਾਂ ਨੇ ਔਰ ਗੈਰ ਮਤਾਂ ਵਾਲਿਆਂ ਨੇ, ਅੰਗਰੇਜ਼ਾਂ ਨੇ ਸਿੱਖਾਂ ਦਾ ਇਤਿਹਾਸ ਲਿਖਿਆ। ਪਰ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਉਹ ਪੰਥ ਪ੍ਰਕਾਸ਼ ਹੀ ਲਿਖਿਆ ਗਿਆ। ਸੋ ਪੰਥ ਪ੍ਰਕਾਸ਼ ਦੀ ਕਥਾ ਆਪ ਜੀ ਸੁਣ ਰਹੇ ਹੋ। ਇਹ ਸੁਣੀ ਸੁਣਾਈ ਕਥਾ ਨਹੀਂ, ਇਹ ਹੱਡੀ ਬੀਤੀ ਕਥਾ ਹੈ। ਦੋ ਤਰ੍ਹਾਂ ਦੀ ਕਥਾ ਹੁੰਦੀ, ਇੱਕ ਹੁੰਦੀ ਹੈ ਜੱਗ ਬੀਤੀ, ਇੱਕ ਹੁੰਦੀ ਹੈ ਹੱਡ ਬੀਤੀ ਜਾਂ ਆਪ ਬੀਤੀ। ਜੱਗ ਬੀਤੀ ਹੁੰਦੀ ਕਿਸੇ ਨੇ ਸੁਣੀ, ਅੱਗੇ ਸੁਣਾ ਦਿੱਤੀ, ਸੁਣਦੇ 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 ਕਈ ਥਾਵਾਂ ਤੇ ਗੱਲ ਵੱਧਦੀ ਵੱਧਦੀ ਵੱਧ ਜਾਂਦੀ ਹੈ ਜਾਂ ਘੱਟ ਜਾਂਦੀ ਜਾਂ ਬਦਲ ਜਾਂਦੀ ਹੈ। ਜਿਹੜੀ ਆਪ ਬੀਤੀ ਹੁੰਦੀ ਹੈ ਆਪਣੇ ਨਾਲ ਆਪਣੇ ਪਰਿਵਾਰ ਵਿੱਚ, ਉਹ ਗੱਲ ਅਸਲ ਹੁੰਦੀ ਹੈ ਭਾਈ ਰਤਨ ਸਿੰਘ ਜੀ ਦੇ ਪਿਤਾ ਰਾਏ ਸਿੰਘ ਜੀ, ਦਾਦਾ ਮਹਤਾਬ ਸਿੰਘ ਜੀ ਜਿਨ੍ਹਾਂ ਨੇ ਮੱਸੇ ਲੰਗੜ ਦਾ ਸਿਰ ਵੱਢਿਆ, ਔਰ ਨਾਨਾ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਜੋ ਬੁੱਢੇ ਦਲ ਦੇ ਮੀਤ ਜਥੇਦਾਰ ਸਨ। ਸਕੇ ਨਾਨਾ ਸੀ ਰਤਨ ਸਿੰਘ ਦੇ। ਉਹਨਾਂ ਬਜ਼ੁਰਗਾਂ ਤੋਂ, ਉਹਨਾਂ ਆਪਣੀ ਮਾਂ ਤੋਂ, ਆਪਣੇ ਪਿਤਾ ਤੋਂ ਅਤੇ ਹੋਰ ਪੁਰਾਣੇ ਸਿੰਘਾਂ ਤੋਂ, ਬਜ਼ੁਰਗਾਂ ਤੋਂ ਜੋ ਕੁਝ ਸੁਣਿਆ ਉਹ ਇਸ ਗ੍ਰੰਥ ਵਿੱਚ ਲਿਖਿਆ। ਅੱਖੀਂ ਵੇਖਿਆ ਇਤਿਹਾਸ, ਸੋ ਆਪ ਜੀ ਸੁਣ ਰਹੇ ਹੋ। ਸਮਾਂ ਬੜਾ ਨਾਜ਼ੁਕ ਆਇਆ। ਸੰਨ 1758 ਵਿੱਚ ਸਿੱਖਾਂ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਥਾਂ ਰਹਿਣ ਨੂੰ ਨਾ ਮਿਲਿਆ। ਸਿਰ ਦੇ ਉੱਤੇ ਕੇਸ ਦਾੜੀ ਵਾਲਾ ਕੋਈ ਵੀ ਬੰਦਾ ਮਿਲਦਾ ਸਰਕਾਰ ਕਤਲ ਕਰ ਦਿੰਦੀ। ਬਹੁਤ ਬਿਪਤਾ ਦੇ ਸਮੇਂ ਸਿੰਘ ਮਾਲਵੇ ਚ ਆਏ ਹੋਏ ਸਨ, ਪਰ ਮਾਲਵੇ ਵਿੱਚ ਵੀ ਮਲਵਈ ਸਿੱਖਾਂ ਦੇ ਕੋਲ ਇੰਨੀ ਆਮਦਨ ਜਾਂ ਇੰਨਾ ਸਾਧਨ ਨਹੀਂ ਸੀ ਕਿ ਉਹ ਆਏ ਹੋਏ ਸਿੱਖਾਂ ਨੂੰ ਬਹੁਤ ਲੰਮੇ ਸਮੇਂ ਤੱਕ ਸਾਂਭ ਸਕਦੇ। ਬਾਬਾ ਆਲਾ ਸਿੰਘ ਜੀ ਪਟਿਆਲੇ ਦਾ ਰਾਜਾ, ਅਜੇ ਥੋੜੀ ਉਹਦੇ ਕੋਲ ਪ੍ਰੋਪਰਟੀ ਸੀ, ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਵਸਿਆ ਨਹੀਂ ਸੀ। ਬਰਨਾਲੇ ਦੇ ਕੋਲ ਠੀਕਰੀਵਾਲ ਪਿੰਡ ਵਿੱਚ ਆਲਾ ਸਿੰਘ ਦਾ ਡੇਰਾ ਸੀ। ਹੋਰ ਬਹੁਤ ਸਾਰੇ ਸਿੰਘ ਖਿੰਡੇ ਪੁੰਡੇ ਰਹਿ ਰਹੇ ਸਨ। ਮਲਵਈ ਸਿੱਖਾਂ ਨਾਲ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਾਰੇ ਸਿੰਘਾਂ ਨੇ ਸਲਾਹ ਕੀਤੀ ਵੀ ਹੁਣ ਦੱਸੋ ਕੀ ਕੀਤਾ ਜਾਵੇ, ਕਿਉਂਕਿ ਖਾਲਸੇ ਕੋਲ ਖਰਚਾ ਮੁੱਕ ਚੱਲਿਆ। ਤਾਂ ਸਰਦਾਰ ਆਲਾ ਸਿੰਘ ਨੇ ਦੱਸਿਆ ਕਿ ਤੁਸੀਂ ਬਾਂਗਲਾਦੇਸ਼ ਅਤੇ ਰਾਜਸਥਾਨ ਦੇ ਇਲਾਕੇ 'ਤੇ ਹੱਲਾ ਬੋਲੋ। ਜਦੋਂ ਖਾਲਸੇ ਦਾ ਦਲ ਤੁਰਿਆ ਤਾਂ ਬਾਂਗਲ ਵਾਲਿਆਂ ਨੇ ਸਰਦਾਰ ਗੁਰਬਖਸ਼ ਸਿੰਘ ਜੀ, ਭਾਈ ਭਗਤੂ ਜੀ ਦੇ ਪਰਿਵਾਰ ਵਿੱਚੋਂ ਔਰ ਇਸੇ ਤਰ੍ਹਾਂ ਸਰਦਾਰ ਆਲਾ ਸਿੰਘ ਜੀ, ਹੋਰ ਸਿੰਘ ਸਰਦਾਰ ਨਾਲ ਤੁਰੇ ਮਾਲਵੇ ਵਾਲੇ। ਮਲਵਈਆਂ ਨੇ ਰਾਹ ਦੱਸਿਆ ਅਤੇ ਸਿੰਘਾਂ ਨੇ ਬਾਂਗਲ ਫਤਿਹ ਕਰ ਲਿਆ। ਜਿਹੜੇ ਖਾਲਸੇ ਦੇ ਅੱਗੇ ਝੁੱਕ ਗਏ ਉਹਨਾਂ ਨੇ ਨਜ਼ਰਾਨੇ ਦੇ ਦਿੱਤੇ, ਉਹਨਾਂ ਨੂੰ ਕੁਛ ਨਹੀਂ ਕਿਹਾ, ਜਿਹੜੇ ਅੜੇ ਸੋ ਚੜੇ। ਜੈਪੁਰ ਦੇ ਇਲਾਕੇ ਨੂੰ ਸਿੰਘ ਜਾ ਪਏ। ਜੈਪੁਰ ਦੇ ਰਾਜੇ ਨੇ ਰਾਣੀ ਨੇ ਸਲਾਹ ਕੀਤੀ ਕਿ ਸਿੱਖਾਂ ਨੇ ਆ ਕੇ ਹੱਲਾ ਬੋਲ ਦੇਣਾ। ਉਹਨੇ ਪਹਿਲਾਂ ਹੀ ਆਪਣੇ ਵਕੀਲ ਬਾਬਾ ਜੀ ਕੋਲ ਭੇਜ ਦਿੱਤੇ, ਸਿੰਘਾਂ ਕੋਲ ਬੇਨਤੀ ਕੀਤੀ, ਖਾਲਸਾ ਜੀ ਤੁਸੀਂ ਵੀ ਗੁਰੂ ਕੇ ਸਿੱਖ ਹੋ, ਅਸੀਂ ਵੀ ਗੁਰੂ ਕੇ ਸਿੱਖ ਹਾਂ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਾਡੇ ਘਰ ਬੰਗਲਾ ਸਾਹਿਬ ਆਏ ਸਨ ਦਿੱਲੀ ਵਿੱਚ, ਉਹਨਾਂ ਦੀ ਬਖਸ਼ਿਸ਼ ਸਾਡੇ ਉੱਤੇ ਹੈ, ਅਸੀਂ ਉਸ ਪਰਿਵਾਰ ਵਿੱਚੋਂ ਹਾਂ। ਜੈਪੁਰ ਦਾ ਰਾਜਾ ਤੁਹਾਡਾ ਭਾਈ ਹੈ, ਇਸ ਕਰਕੇ ਤੁਸੀਂ ਸਾਡੇ ਵੱਲ ਮਿਹਰ ਦੀ ਨਿਗਾਹ ਕਰੋ, ਜੋ ਤੁਸੀਂ ਲੈਣਾ ਨਜ਼ਰਾਨਾ ਲੈ ਲਵੋ। ਸਿੰਘਾਂ ਨੇ ਜੈਪੁਰ ਤੋਂ ਨਜ਼ਰਾਨਾ ਲਿਆ ਔਰ ਉੱਥੋਂ ਸਾਧ ਸੰਗਤ ਜੀ ਦਿੱਲੀ ਦੇ ਉੱਪਰਲੇ ਪਾਸਿਓਂ ਦੀ, ਯਾਨੀ ਫਰੀਦਾਬਾਦ ਦਾ ਇਲਾਕਾ ਜਿਹੜਾ, ਉਸ ਇਲਾਕੇ ਤੋਂ ਸਿੰਘ ਲੰਘੇ ਹਨ। ਹੁਣ ਅੱਗੇ ਕਥਾ ਸਰਵਣ ਕਰੀਏ। ਕੁਝ ਸਿੰਘਾਂ ਦੀਆਂ ਸ਼ਹੀਦੀਆਂ ਹੋਰ ਹੋਈਆਂ, ਕਿਉਂਕਿ ਰੋਜ਼ ਹੀ ਖਾਲਸੇ ਦਾ ਇਤਿਹਾਸ ਸ਼ਹੀਦੀਆਂ ਦੇ ਰੰਗ 'ਚ ਰੰਗਿਆ ਹੋਇਆ। 18ਵੀਂ ਸਦੀ ਕੋਈ ਦਿਨ ਐਸਾ ਨਹੀਂ ਜਿਸ ਦਿਨ ਕੋਈ ਸਿੱਖ ਸ਼ਹੀਦ ਨਾ ਹੋਇਆ ਹੋਵੇ। ਉਹ ਸਮੇਂ ਦੀਆਂ ਸ਼ਹੀਦੀਆਂ ਜੋ ਮੇਰਠ ਦੇ ਇਲਾਕੇ ਸਹਾਰਨਪੁਰ, ਨਨੌਤਾ, ਸ਼ਾਮਲੀ, ਇਹ ਜਿਹੜਾ ਇਲਾਕਾ ਹੈ, ਇੱਧਰ ਸਿੰਘਾਂ ਦੀਆਂ, ਬਾਬਾ ਮਿਤ ਸਿੰਘ ਜੀ, ਸਿੰਘ 6000 ਇੱਥੇ ਸ਼ਹੀਦ ਹੋਏ ਨੇ, ਉਹਨਾਂ ਦੀ ਕਥਾ ਅੱਜ ਆਪਾਂ ਸਰਵਣ ਕਰਾਂਗੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਡੱਲੇ ਵਾਲੀਏ ਮਿਲਖ ਮੈਂ ਇੱਕ ਪਾਰਾ ਸਿੰਘ ਅਖਾ।
12 ਮਿਸਲਾਂ ਸਨ, ਉਹਨਾਂ 'ਚ ਇੱਕ ਡੱਲੇ ਵਾਲੀਆ ਮਿਸਲ ਸੀ, ਉਹਦੇ ਵਿੱਚ ਇੱਕ ਤਾਰਾ ਸਿੰਘ ਮਿਸਲ ਦਾ ਸਰਦਾਰ, ਬਹੁਤ ਵੱਡਾ ਜੰਗੀ ਜਰਨੈਲ ਸੀ।
ਤਿਸ ਡੇਰੇ ਮਿਤ ਸਿੰਘ ਰਹੇ ਤਿੰਨ ਯੋ ਮਤੋ ਪਕਾਏ।
ਉਸ ਤਾਰਾ ਸਿੰਘ ਦੇ ਡੇਰੇ 'ਚ ਇੱਕ ਮਿਤ ਸਿੰਘ ਵੀ ਰਹਿੰਦਾ ਸੀ, ਜਿਹੜਾ ਬੜਾ ਸੂਰਬੀਰ ਯੋਧਾ ਔਰ ਲੜਾਕਾ ਸੀਗਾ, ਬੜਾ ਫੁਰਤੀਲਾ ਸਿੰਘ ਸੀ ਬਾਬਾ ਮਿਤ ਸਿੰਘ ਜੀ। ਹਾਂਜੀ,
ਚੌਪਈ 10,000 ਤਨ ਸਿੰਘ ਉਛੇਰੇ।
ਉਹਨੇ 10,000 ਨੌਜਵਾਨ ਗੱਭਰੂ ਸਿੰਘਾਂ ਦਾ ਜਥਾ, ਬੜੇ ਫੁਰਤੀਲੇ ਸਿੰਘਾਂ ਦਾ ਜਥਾ ਆਪਣੇ ਨਾਲ ਲਿਆ। ਜੈਪੁਰ ਤੋਂ ਵਾਪਸ ਆ ਰਿਹਾ ਸੀ ਖਾਲਸਾ 10,000 ਸਿੰਘਾਂ ਨੂੰ ਨਾਲ ਲੈ ਕੇ।
ਜਮਨਾ ਟੱਪ ਲੰਘ ਪਈਏ ਸਵੇਰੇ।
ਇਹ ਸਲਾਹ ਕੀਤੀ ਵੀ ਆਪਾਂ ਜਮਨਾ ਟੱਪ ਕੇ ਪਰਲੇ ਪਾਸੇ ਜਾ ਪਈਏ। ਜਿਵੇਂ ਤੁਸੀਂ ਕਦੇ ਦਿੱਲੀ ਜਾਓ ਨਾ, ਦਿੱਲੀ ਦੋ ਤਰ੍ਹਾਂ ਦੀ ਹੈ, ਇੱਕ ਜਮਨਾ ਦੇ ਉਰਾਰ, ਇੱਕ ਜਮਨਾ ਪਾਰ। ਜਿਹੜਾ ਜਮਨਾ ਪਾਰ ਦਾ ਮਤਲਬ ਹੈ ਵੀ ਮੇਰਠ ਵਾਲਾ ਇਲਾਕਾ, ਹਾਪੜ ਵਾਲਾ, ਜਾਂ ਕਹਿ ਲਓ ਜਿਹੜਾ ਸਹਾਰਨਪੁਰ ਤੱਕ, ਹਰਿਦੁਆਰ ਤੱਕ ਇਲਾਕਾ ਹੈ, ਉੱਥੇ ਨਜੀਬ ਖਾਨ ਰੁਹੇਲੇ ਦਾ ਇਲਾਕਾ ਸੀ। ਨਜੀਬ ਖਾਨ ਰੁਹੇਲਾ ਅਹਿਮਦ ਸ਼ਾਹ ਅਬਦਾਲੀ ਦਾ ਚਮਚਾ ਸੀ ਅਤੇ ਦਿੱਲੀ ਦਾ ਵਜ਼ੀਰ ਆਜ਼ਮ ਸੀ, ਅਤੇ ਪਠਾਣਾ ਨੂੰ ਲੈ ਕੇ ਉਹ ਹੀ ਆਉਂਦਾ ਸੀ ਹਰ ਵਾਰੀ ਅਫਗਾਨਿਸਤਾਨ ਤੋਂ। ਅਹਿਮਦ ਸ਼ਾਹ ਅਬਦਾਲੀ ਨੂੰ ਸ਼ਹਿ ਦੇ ਕੇ ਨਜੀਬ ਖਾਨ ਰੁਹੇਲਾ ਹੀ ਮੰਗਾਇਆ ਕਰਦਾ ਸੀ। ਬਾਬਾ ਮਿਤ ਸਿੰਘ ਜੀ ਦੀ ਨਜੀਬ ਖਾਨ ਰੁਹੇਲੇ 'ਤੇ ਅੱਖ ਜਾ ਟਿੱਕੀ ਕਿ ਨਜੀਬ ਖਾਨ ਰੁਹੇਲੇ ਨੇ ਬੜੇ ਜ਼ੁਲਮ ਕੀਤੇ ਹੈ। ਮੇਰਠ ਦੇ ਇਲਾਕੇ ਵਿੱਚ, ਸਹਾਰਨਪੁਰ ਦੇ ਇਲਾਕੇ 'ਚ ਹਿੰਦੂਆਂ ਦੀਆਂ ਬਹੂਆਂ ਬੇਟੀਆਂ ਬੰਨ ਬੰਨ ਕੇ ਕਾਬਲ ਭੇਜਦਾ ਹੈ, ਬੜੇ ਜ਼ੁਲਮ ਕਰਦਾ ਹੈ। ਹਿੰਦੂ ਮੁਸਲਮਾਨ ਗਰੀਬ ਕੋਈ ਵੀ ਹੋਵੇ ਉਹਨੂੰ ਤੰਗ ਕਰਦਾ ਹੈ। ਉਸ ਨੂੰ ਸੋਧਾ ਲੈਣਾ ਚਾਹੀਦਾ, ਉਹਦਾ ਇਲਾਕਾ ਲੁੱਟਣਾ ਚਾਹੀਦਾ ਹੈ। ਬਾਬਾ ਮਿਤ ਸਿੰਘ ਜੀ 10,000 ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਖਾਲਸਾ ਸਦਾ ਗਰੀਬ ਦੀ ਰੱਖਿਆ ਕਰਦਾ ਆਇਆ ਤੇ ਜ਼ਾਲਮਾਂ ਨੂੰ ਸੋਧਦਾ ਹੈ। ਆਪਾਂ ਹੁਣ ਆਏ ਹੋਏ ਆ ਨਜੀਬ ਖਾਂ ਰੋਹੇਲੇ ਦਾ ਇਲਾਕਾ ਲੁੱਟ ਲਈਏ।
ਤਾਰਾ ਸਿੰਘ ਤਬੈ ਸੁਣ ਕਹੀ।
ਜਦੋਂ ਇਹ ਗੱਲ ਜਥੇਦਾਰ ਤਾਰਾ ਸਿੰਘ ਡਲਵਾਂ ਵਾਲੇ ਨੇ ਸੁਣੀ, ਇਹ ਡਲਵਾਂ ਵਾਲਾ ਤਾਰਾ ਸਿੰਘ ਇੱਕ ਤਾਂ ਹੋਇਆ ਜਿਹੜਾ ਬਾਬੇ ਬੰਦੇ ਬਹਾਦਰ ਦੇ ਸਮੇਂ, ਇਹ ਡੱਲੇ ਵਾਲੀਆ ਮਿਸਲ ਚ ਦੂਸਰਾ ਤਾਰਾ ਸਿੰਘ ਹੋਇਆ। ਤਾਰਾ ਸਿੰਘ ਨੇ ਮਿਤ ਸਿੰਘ ਨੂੰ ਆਖਿਆ,
ਤੂੰ ਬੇਫਤੂ ਖਾਲਸੇ ਕੇ ਮਹੀ।
ਮਿਤ ਸਿੰਘ, ਤੂੰ ਖਾਲਸੇ ਦੇ ਵਿਚ ਬਹੁਤਾ ਜ਼ਿਆਦਾ ਅਗੜਵਾਹ ਹੋ ਕੇ ਤੁਰਦਾ, ਤੂੰ ਸਿੰਘਾਂ ਦੇ ਮਰਵਾਨ ਆਦਮ ਹੀ ਕਿਤੇ, ਕਿਉਂਕਿ ਨਜੀਬ ਖਾਂ ਰੁਹੇਲਾ ਬਹੁਤ ਜਬਰ ਜੰਗ ਜਰਨੈਲ ਹੈ ਤੇ ਤਜਰਬੇਕਾਰ ਫੌਜੀ ਜਰਨਲ ਹੈ, ਉਹਦੀ ਫੌਜ ਵੀ ਬੜੀ ਹੈ। ਤੂੰ ਸਿੰਘਾਂ ਨੂੰ ਨਾਲ ਲਿਜਾ ਕੇ, ਕਿਤੇ ਇਹ ਨਾ ਹੋਵੇ ਵੀ ਸਹਾਰਨਪੁਰ ਦਾ ਇਲਾਕਾ ਮੇਰਠ ਦਾ ਇਲਾਕਾ ਲੁੱਟਣ ਗਏ, ਘੇਰੇ ਚ ਨਾ ਆ ਜਾਇਆ ਜੇ।
ਥੋੜੇ ਦਲ ਸਿਓ ਪਾਰ ਨਾ ਜਾਇਓ।
ਬਾਬਾ ਤਾਰਾ ਸਿੰਘ ਕਹਿਣ ਲੱਗਾ, ਮਿਤ ਸਿੰਘ ਥੋੜੇ ਸਿੰਘ ਨਾਲ ਲੈ ਕੇ ਨਾ ਜਾਈ, ਜੇ ਜਾਣਾ ਨਾ ਫਿਰ ਪੂਰਾ ਬੰਦੋਬਸਤ ਕਰਕੇ। ਕਹਿੰਦੇ ਦੁਸ਼ਮਣ ਨੂੰ ਕਦੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਜੇ ਗਿੱਦੜ ਦਾ ਸ਼ਿਕਾਰ ਕਰਨਾ ਹੋਵੇ ਤੇ ਸ਼ੇਰ ਦਾ ਸਮਾਨ ਲੈ ਕੇ ਘਰੋਂ ਨਿਕਲੀਏ, ਕੀ ਪਤਾ ਗਿੱਦੜ ਦੀ ਥਾਂ ਤੇ ਸ਼ੇਰ ਹੀ ਟੱਕਰ ਜਾਵੇ। ਤੋ ਸਿੰਘੋ, ਥੋੜਾ ਦਲ ਲੈ ਕੇ, ਥੋੜੀ ਫੌਜ ਲੈ ਕੇ ਕਦੀ ਨਜੀਬ ਖਾਂ ਦੇ ਇਲਾਕੇ ਚ ਨਾ ਵੜਿਆ ਜੇ।
ਕਟਾਏ ਸਿੰਘ ਨੂੰ ਫਿਰ ਨੱਠਣਾ ਆਇਓ।
ਮਿਤ ਸਿੰਘ, ਕਿਤੇ ਸਿੰਘਾਂ ਨੂੰ ਸ਼ਹੀਦ ਕਰਾ ਕੇ ਆਪਣੀ ਜਾਨ ਬਚਾ ਕੇ ਨੱਠ ਕੇ ਨਾ ਆ ਜਾਵੀ।
ਛਪਿਓ ਆਏ ਜੋ ਲਾਹੌਰੇ ਮਾਹੇ,
ਕਿਉਂਕਿ ਉਧਰੋਂ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਸੁਣਿਆ ਲਾਹੌਰ ਆ ਗਈ ਹੈ, ਕਾਬਲ ਤੋਂ ਚੱਲ ਕੇ ਅਹਿਮਦ ਸ਼ਾਹ ਲਾਹੌਰ ਦੇ ਇਲਾਕੇ ਚ ਫਿਰ ਰਿਹਾ ਹੈ ਤੇ ਲਾਹੌਰ ਤੋਂ ਦਿੱਲੀ ਪਹੁੰਚਣਾ ਸਿਰਫ 5-7 ਦਿਨ ਦੀ ਗੱਲ ਹੈ। ਜੇ ਉਹਨੂੰ ਪਤਾ ਲੱਗ ਗਿਆ ਵੀ ਸਿੱਖਾਂ ਨੇ ਨਜੀਬ ਖਾਂ ਦਾ ਇਲਾਕਾ ਲੁੱਟਿਆ ਤਾਂ ਹੋ ਸਕਦਾ ਅਹਿਮਦ ਸ਼ਾਹ ਦੀ ਫੌਜ ਤੁਹਾਨੂੰ ਰਸਤੇ ਚ ਘੇਰ ਲਵੇ।
ਉਸ ਦੂਰ ਨਾ ਜਾਣੀ ਅਹਿਮਦ ਸ਼ਾਹ,
ਪਰ ਉਸ ਅਹਿਮਦ ਸ਼ਾਹ ਨੂੰ ਦੂਰ ਨਾ ਸਮਝੀ। ਅਹਿਮਦ ਸ਼ਾਹ ਲਾਹੌਰ ਬੈਠਾ ਹੈ, ਨੇੜੇ ਆਇਆ ਖੜਾ ਅਬਦਾਲੀ, ਕਿਤੇ ਇਹ ਨਾ ਹੋਵੇ ਤੂੰ ਕਿਸੇ ਭੁਲੇਖੇ ਚ ਰਹਿ ਜਾਵੇ ਵੀ ਸਾਨੂੰ ਕਹਿੰਦੇ ਕੀ ਕਹਿਣਾ, ਤੇ ਤੂੰ ਕਿਤੇ ਜਾ ਕੇ ਮੇਰਠ ਦੇ ਇਲਾਕੇ ਵਿਚ ਸਿੰਘਾਂ ਨੂੰ ਮਰਵਾ ਨਾ ਬੈਠੀ।
ਮਹਿਮਾਨੀ ਪਾਰ ਸਿਧਾਇਆ।
ਪਰ ਮਿਤ ਸਿੰਘ ਜਿਹੜਾ ਸੀ ਨਾ, ਬੜਾ ਲੜਾਕਾ ਸੀਗਾ, ਬੜਾ ਸੂਰਮਾ ਸੀ, ਗੱਭਰੂ ਸੀ, ਜਵਾਨੀ ਦੀ ਉਮਰ ਸੀ ਤੇ ਲੜਾਈ ਨੂੰ ਤੇ ਆਵਾਜ਼ਾਂ ਮਾਰਿਆ ਕਰਦਾ ਸੀ। ਉਹ ਕਹਿੰਦਾ ਸੀ ਵੀ ਗੁਆਂਢੀਆਂ ਦੇ ਘਰ ਲੜਾਈ ਜਾਂਦੀ ਹੋਵੇ ਸਾਡੇ ਘਰ ਕਿਹੜਾ ਮਾਰ ਕੇ ਜਾਵੇ, ਖਾਲਸੇ ਦਾ ਕੰਮ ਹੀ ਰਿਹਾ ਦੰਗਿਓ ਹਮ ਕਿਮਟਰ ਹੈ, ਦੰਗੇ ਹਮਾਰੀ ਜਾਤ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਉਹ ਬੜਾ ਲੜਾਕਾ ਯੋਧਾ ਸੀ ਬਾਬਾ ਮਿਤ ਸਿੰਘ, ਉਹਨੇ ਜਥੇਦਾਰ ਤਾਰਾ ਸਿੰਘ ਦੀ ਗੱਲ ਨਹੀਂ ਮੰਨੀ। 10,000 ਸਿੰਘਾਂ ਗੱਭਰੂਆਂ ਦਾ ਜਥਾ ਲੈ ਕੇ ਜਮਨਾ ਦਰਿਆ ਤੋਂ ਪਾਰ ਹੋ ਗਿਆ।
ਮੁਲਕ ਰੁਹੇਲੇ ਕਾ ਸੋ ਲੁਟਾਇਆ।
ਉਹਨੇ ਨਜੀਬ ਖਾਂ ਰੁਹੇਲੇ ਦਾ ਇਲਾਕਾ, ਸਾਰਾ ਇਲਾਕਾ ਲੁੱਟ ਲਿਆ, ਜਾ ਕੇ ਮੇਰਠ, ਸਹਾਰਨਪੁਰ, ਹਾਪੜ, ਉਹ ਜਿਹੜਾ ਸਾਰਾ ਕੋਈ 200-300 ਕਿਲੋਮੀਟਰ ਦਾ ਮੁਰਾਦਾਬਾਦ ਤੋਂ ਉਰਲਾ ਉਰਲਾ ਪਾਸਾ ਹੈ, ਉਹ ਸਿੰਘਾਂ ਨੇ ਨਜੀਬ ਖਾਂ ਦਾ ਇਲਾਕਾ ਸਾਰੇ ਸਰਕਾਰੀ ਖਜ਼ਾਨੇ ਲੁੱਟ ਲਏ। ਸਾਧ ਸਿੰਘ ਜੀ ਗੱਲ ਯਾਦ ਰੱਖਣਾ, ਬਾਰ ਬਾਰ ਲੁੱਟਮਾਰ ਦੀ ਗੱਲ ਆਉਂਦੀ, ਕਈ ਸ਼ੰਕਾ ਕਰਦੇ ਆ ਵੀ ਸਿੰਘ ਲੁਟੇਰੇ ਸਨ। ਨਹੀਂ ਖਾਲਸਾ ਜੀ, ਬਿਲਕੁਲ ਸਿੰਘ ਲੁਟੇਰੇ ਨਹੀਂ ਸਨ। ਸਿੰਘ ਕੀ ਗਰੀਬ ਨੂੰ ਨਹੀਂ ਸੀ ਲੁੱਟਦੇ, ਸਿੰਘ ਲੁੱਟਦੇ ਸੀ ਸਰਕਾਰ ਦੇ ਖਜ਼ਾਨਿਆਂ, ਸਰਕਾਰ ਨੂੰ। ਉਹ ਲੁਟੇਰਿਆਂ ਨੂੰ ਲੁੱਟਦੇ ਸਨ, ਕਿਉਂ? ਕਿਉਂਕਿ ਉਹ ਸਰਕਾਰ ਜਿਹੜੀ ਸਿੱਖਾਂ ਨੂੰ ਘਰਾਂ 'ਚ ਰਹਿਣ ਨਹੀਂ ਸੀ ਦਿੰਦੀ, ਜਿਹਦੇ ਸਿਰ ਤੇ ਦਾੜੀ ਕੇਸ ਹੋਵੇ ਉਹਨੂੰ ਘਰ 'ਚ ਰਹਿਣ ਨਹੀਂ ਸੀ ਦਿੰਦੀ, ਤੇ ਉਹ ਵਿਚਾਰੇ ਆਪਣੀ ਸਿੱਖੀ ਸੰਭਾਲਣ ਲਈ, ਆਪਣੇ ਪੰਥ ਦੀ ਸ਼ਾਨ ਲਈ ਘਰਾਂ ਤੋਂ ਬਾਹਰ ਰਹਿੰਦੇ ਸਨ। ਤੇ ਜਦੋਂ ਘਰਾਂ ਤੋਂ ਬਾਹਰ ਰਹਿਣਾ ਹੋਵੇ ਤੇ ਖਾਣ ਨੂੰ ਰੋਟੀ ਵੀ ਚਾਹੀਦੀ ਹੈ, ਅਸਲਾ ਵੀ ਚਾਹੀਦਾ, ਘੋੜੇ ਵੀ ਚਾਹੀਦੇ। ਉਹ ਫਿਰ ਜ਼ਾਲਮ ਕੋਲੋਂ, ਦੁਸ਼ਮਣ ਕੋਲੋਂ ਖੋਹਣੇ ਪੈਂਦੇ ਸਨ। ਇਸ ਤਰ੍ਹਾਂ ਨਜੀਬ ਖਾਂ ਰੁਹੇਲਾ ਜਿਹੜਾ ਖਾਲਸੇ ਦਾ ਵੱਡਾ ਵੈਰੀ ਸੀ, ਉਹਦਾ ਇਲਾਕਾ ਸਿੰਘਾਂ ਨੇ ਲੁੱਟ ਲਿਆ। ਹਾਂਜੀ,
ਰੁਹੇਲੇ ਕੋ ਅਹਿਮਦ ਸ਼ਾਹ ਹੋ ਸੋ ਸਾਥੀ।
ਸਾਧ ਸੰਗਤ ਜੀ, ਰੁਹੇਲਾ ਨਜੀਬ ਖਾਂ ਭਾਵੇਂ ਦਿੱਲੀ ਮੁਗਲਾਂ ਦਾ ਵਜ਼ੀਰ ਸੀ, ਪਰ ਅੰਦਰੋਂ ਅਹਿਮਦ ਸ਼ਾਹ ਦਾ ਸਾਥੀ ਸੀ। ਰੁਹੇਲੇ ਪਠਾਣ ਹੁੰਦੇ ਆ ਅਤੇ ਪਠਾਣ ਪਠਾਣ ਨਾਲ ਯਾਰੀ ਰੱਖਦੇ ਸੀ। ਅਹਿਮਦ ਸ਼ਾਹ ਅਬਦਾਲੀ ਵੀ ਪਠਾਣ ਸੀ, ਅਹਿਮਦ ਸ਼ਾਹ ਰੁਹੇਲੇ ਦਾ ਮਿੱਤਰ ਬਣਿਆ ਹੋਇਆ ਸੀ। ਜਦੋਂ ਕਦੀ ਨਜੀਬ ਖਾਨ ਰੁਹੇਲੇ ਨੂੰ ਲੋੜ ਪੈਂਦੀ ਸੀ, ਅਬਦਾਲੀ ਨੂੰ ਸੱਦ ਲੈਂਦਾ ਸੀ।
ਡਾਕ ਦੌੜਾਈ ਸ਼ਾਹ ਜਹਾਂ ਸੀ।
ਨਜੀਬ ਖਾਨ ਰੁਹੇਲੇ ਨੇ ਜਦੋਂ ਵੇਖਿਆ ਸਿੰਘਾਂ ਦਾ ਦਲ, ਬਾਬਾ ਅਮਿਤ ਸਿੰਘ ਜੀ ਦੀ 10,000 ਫੌਜ ਉਹਦੇ ਇਲਾਕੇ 'ਚ ਆ ਵੜੀ ਹੈ, ਅਤੇ ਸਿੰਘਾਂ ਨੇ ਆਉਂਦਿਆਂ ਸਾਰ ਭੜਥੂ ਪਾ ਦਿੱਤਾ, ਮੇਰਠ, ਸਹਾਰਨਪੁਰ ਅਤੇ ਸ਼ਾਮਲੀ ਅਤੇ ਬਾਕੀ ਸਾਰੇ ਠਾਣੇ ਲੁੱਟਣੇ ਸ਼ੁਰੂ ਕਰ ਦਿੱਤੇ, ਸਰਕਾਰ ਦੇ ਖਜ਼ਾਨੇ ਲੁੱਟ ਲਏ। ਤਾਂ ਉਸ ਨੇ ਡਾਕ ਦੌੜਾਈ, ਡਾਕ ਦਾ ਮਤਲਬ ਚਿੱਠੀ ਭੇਜਣ ਵਾਸਤੇ, ਫਟਾਫਟ ਲਿਖ ਕੇ ਘੋੜ ਸਵਾਰਾਂ ਨੂੰ, ਸਾਂਢਣੀ ਸਵਾਰਾਂ ਨੂੰ ਤੋਰ ਦਿੱਤਾ ਵੀ ਰਾਤੋ ਰਾਤ ਲਾਹੌਰ ਪਹੁੰਚੋ, ਅਤੇ ਉੱਥੋਂ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਕਰੋ ਕਿ ਮੇਰੇ ਤੇ ਸਿੱਖ ਆ ਪਏ ਹਨ ਅਤੇ ਫੌਜਾਂ ਚਾਹੀਦੀਆਂ ਨੇ, ਫੌਜਾਂ ਭੇਜ ਦੇ।
ਅੱਗੇ ਤੋਂ ਹੈ ਤਖਤੋ ਰਹੇ,
ਅੱਗੇ ਵੀ ਜਹਾਨ ਖਾਂ ਅਤੇ ਅਹਿਮਦ ਸ਼ਾਹ ਅਬਦਾਲੀ ਤੱਕਦੇ ਫਿਰਦੇ ਸਨ ਵੀ ਸਿੱਖਾਂ ਨਾਲ ਕੋਈ ਟਾਕਰਾ ਹੋਵੇ ਤੇ ਸਿੱਖਾਂ ਨੂੰ ਖਤਮ ਕਰੀਏ।
ਸ਼ਾਹ ਦੌੜਾਈ ਫੌਜ ਤਿਸ ਕਹੇ।
ਉਸ ਨਜੀਬ ਖਾਨ ਦੀ ਚਿੱਠੀ ਮਿਲਦਿਆਂ ਸਾਰ ਅਹਿਮਦ ਸ਼ਾਹ ਅਬਦਾਲੀ ਨੇ ਬੜੀ ਭਾਰੀ ਫੌਜ ਸਿੱਖਾਂ ਨੂੰ ਖਤਮ ਕਰਨ ਲਈ ਦੌੜਾ ਦਿੱਤੀ।
ਲਾਹੌਰੋਂ ਸਰਹੰਦੋਂ ਪਹੁੰਚੀ ਦੌੜ,
ਉਹ ਲਾਹੌਰ ਤੋਂ ਚੱਲ ਕੇ ਸਰਹੰਦ, ਸਰਹੰਦੋਂ ਮੇਰਠ ਦੇ ਇਲਾਕੇ 'ਚ ਪਹੁੰਚ ਗਏ। ਯਾਨੀ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਅਹਿਮਦ ਸ਼ਾਹ ਦੀਆਂ ਫੌਜਾਂ 400-500 ਕਿਲੋਮੀਟਰ ਦਾ ਸਫ਼ਰ ਕਰ ਗਈਆਂ, ਦੌੜੋ ਦੌੜ, ਰਾਤ ਨੂੰ ਘੰਟਾ ਦੋ ਘੰਟੇ ਆਰਾਮ ਕਰਨਾ ਫਿਰ ਤੁਰ ਪੈਣਾ। ਅੰਨੇ ਵਾਹ ਫੌਜ ਦੌੜੀ ਲਾਹੌਰ ਤੋਂ ਮੇਰਠ ਦੇ ਇਲਾਕੇ 'ਚ, ਕੋਈ 500 ਕਿਲੋਮੀਟਰ ਤੋਂ ਉੱਤੇ ਦਾ ਸਫ਼ਰ ਬਣਦਾ, ਜਿਹੜਾ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਅਬਦਾਲੀ ਦੀ ਫੌਜ ਨੇ ਤੈਅ ਕਰ ਲਿਆ।
ਅੱਗੇ ਰੁਹੇਲੇ ਥੀ ਬੜੀ ਸੌੜ,
ਅੱਗੇ ਸਾਹ ਸਿੰਘ ਜੀ ਨਜੀਬ ਖਾਨ ਰੁਹੇਲੇ ਦੇ ਇਲਾਕੇ 'ਚ ਸਿੰਘਾਂ ਨੇ ਬੜੀ ਸੌੜ ਪਾਈ ਹੋਈ ਸੀ।
10 ਦਿਨ ਲੱਗ ਰਹੇ ਲੂਟ ਦੇਸ਼,
ਬਾਬਾ ਅਮਿਤ ਸਿੰਘ ਜੀ ਨੂੰ 10 ਦਿਨ ਹੋ ਗਏ, ਉਹ ਮੇਰਠ ਦਾ ਇਲਾਕਾ, ਸਾਰਾ ਸਹਾਰਨਪੁਰ ਦਾ ਇਲਾਕਾ, ਨਜੀਬ ਖਾਨ ਰੁਹੇਲੇ ਦਾ ਜਿੰਨਾ ਮੁਲਕ ਲੁੱਟ ਰਹੇ ਸਨ।
ਮੇਰਠ ਲੁੱਟਿਓ ਸ਼ਹਿਰ ਸੁਬੇਸ਼,
ਸਭ ਤੋਂ ਵੱਡਾ ਜਿਹੜਾ ਸ਼ਹਿਰ ਸੀ ਮੇਰਠ ਸੀ, ਉਹਦੇ ਇਲਾਕੇ ਵਿੱਚ ਮੇਰਠ ਵਿੱਚੋਂ ਕਰੋੜਾਂ ਰੁਪਈਆ ਸਰਕਾਰੀ ਖਜ਼ਾਨਿਆਂ 'ਚੋਂ ਸਿੰਘਾਂ ਨੇ ਲੁੱਟਿਆ।
ਨਹਿ ਤਿੰਨ ਚਿੰਤਾ ਨਹਿ ਤਿੰਨ ਨਹਿ ਹੰਦੇਸ਼,
ਪਰ ਸਿੰਘਾਂ ਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਤੇ ਕੋਈ ਮੁਸੀਬਤ ਆ ਜਾਣੀ ਹੈ, ਚਿੰਤਾ ਨਹੀਂ ਸੀ ਇਸ ਗੱਲ ਦੀ, ਫਤਿਹ ਖਿਆਲ ਵੀ ਨਹੀਂ ਸੀ ਬਾਬਾ ਅਮਿਤ ਸਿੰਘ ਜੀ ਹੋਰਾਂ ਨੂੰ। ਉਹਨਾਂ ਨੇ ਸਮਝਿਆ ਕਿ ਅਹਿਮਦ ਸ਼ਾਹ ਅਬਦਾਲੀ ਤਾਂ ਲਾਹੌਰ ਬੈਠਾ ਤੇ ਹੋਰ ਇਹਦੀ ਕਿਸੇ ਨੇ ਮਦਦ ਨਹੀਂ ਕਰਨੀ, ਨਜੀਬ ਖਾਨ ਰੁਹੇਲੇ ਦੀ ਮੁਗਲਾਂ ਨੇ ਮਦਦ ਨਹੀਂ ਕਰਨੀ, ਮੁਗਲਾਂ ਨੂੰ, ਕਿਉਂਕਿ ਹਮੇਸ਼ਾ ਨਜੀਬ ਖਾਨ ਰੁਹੇਲਾ ਮੁਗਲਾਂ ਨਾਲ ਧੋਖੇ ਕਰਦਾ ਰਿਹਾ, ਮੁਗਲ ਬਾਦਸ਼ਾਹ ਦਾ ਵਜ਼ੀਰ ਹੋ ਕੇ ਵੀ ਉਹਦੇ ਨਾਲ ਗਦਾਰੀ ਕਰਦਾ ਰਿਹਾ, ਤੇ ਮੁਗਲਾਂ ਨੇ ਤਾਂ ਮਦਦ ਕਰਨੀ ਨਹੀਂ। ਅਹਿਮਦ ਸ਼ਾਹ ਅਬਦਾਲੀ ਦੂਰ ਹੈ, ਬਾਬਾ ਅਮਿਤ ਸਿੰਘ ਜੀ ਨੇ ਜਾਂ ਉਹਦੇ ਸਾਥੀਆਂ ਨੇ ਇਹ ਖਿਆਲ ਹੀ ਨਹੀਂ ਕੀਤਾ ਕਿ ਦੁਸ਼ਮਣ ਬੜੀ ਛੇਤੀ ਆ ਜਾਵੇਗਾ।
ਭਈ ਨਾ ਖਬਰ ਜੋ ਆਏ ਮਲੇਸ਼,
ਸਿੰਘਾਂ ਨੂੰ ਕਿਸੇ ਨੇ ਖਬਰ ਦਿੱਤੀ ਵੀ ਨਹੀਂ, ਮਲੇਸ਼ਾਂ ਦੀ ਫੌਜ ਲਾਹੌਰ ਤੋਂ ਚੜ ਕੇ ਮੇਰਠ ਦੇ ਇਲਾਕੇ 'ਚ ਕਦੋਂ ਆ ਪਈ, ਬਾਬਾ ਅਮਿਤ ਸਿੰਘ ਜੀ ਉਹਨਾਂ ਦੇ ਸਾਥੀਆਂ ਨੂੰ ਇਸ ਦੀ ਭਣਕ ਵੀ ਨਹੀਂ ਪਈ।
ਦੋਹਰਾ ਰਾਤ ਦਿਵਸ ਇਕੱਠੀ ਭਈ ਰੁਹੇਲੀ ਗਿਲਜੀ ਫੌਜ,
ਸਾਧ ਸੰਗਤ ਜੀ ਰਾਤੋ ਰਾਤ 2-4 ਦਿਨਾਂ ਦੇ ਅੰਦਰ ਅੰਦਰ ਫੌਜਾਂ ਦੀਆਂ ਤਿਆਰੀਆਂ ਤੁਰਕਾਂ ਨੇ ਅੰਦਰ ਖਾਤੇ ਕਰ ਲਈਆਂ, ਸਿੰਘਾਂ ਨੂੰ ਖਬਰ ਨਹੀਂ ਮਿਲਣ ਦਿੱਤੀ। ਗਿਲਜਿਆਂ ਦੀ ਫੌਜ ਯਾਨੀ ਜਿਹੜੇ ਲਾਹੌਰ ਤੋਂ ਆਏ ਸਨ ਅਫਗਾਨਿਸਤਾਨੀ, ਤੇ ਰੁਹੇਲੇ ਜਿਹੜੇ ਪੰਜਾਬ ਉਸ ਪਾਸੇ ਸਹਾਰਨਪੁਰ ਦੇ ਇਲਾਕੇ ਨਜੀਬ ਖਾਨ ਦੇ ਨਾਲ ਰਹਿੰਦੇ ਸਨ ਰੁਹੇਲੇ ਪਠਾਣ। ਇਹ ਸਾਧ ਸੰਗਤ ਜੀ ਬਰੇਲੀ ਤੱਕ ਦਾ ਇਲਾਕਾ ਮੁਰਾਦਾਬਾਦ ਦਾ ਇਹ ਰੁਹੇਲ ਖੰਡ ਕਹਿੰਦੇ, ਇਹ ਰੁਹੇਲੇ ਪਠਾਣਾਂ ਕੋਲ ਬੜਾ ਪੁਰਾਣਾ ਇਲਾਕਾ ਰੁਹੇਲਿਆਂ ਕੋਲ, ਗੁਰੂ ਨਾਨਕ ਦੇਵ ਜੀ ਨੂੰ ਰੁਹੇਲਿਆਂ ਨੇ ਫੜ ਕੇ ਵੇਚਿਆ ਸੀਗਾ, ਉਸ ਜਗ੍ਹਾ ਦਾ ਨਾਮ ਜਿਹੜਾ ਹੈ ਗੁਰਦੁਆਰਾ ਇਹ ਯੂਪੀ ਦੇ ਵਿੱਚ ਹੈ, ਉੱਥੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਰੁਹੇਲੇ ਪਠਾਣ ਨੇ 3 ਵਾਰੀ ਫੜ ਕੇ ਵੇਚਿਆ, 3 ਵਾਰੀ। ਜਦੋਂ 3ਵਾਰੀ ਉਹਨੂੰ ਪਤਾ ਲੱਗਾ ਵੀ ਇਹ ਤਾਂ ਪਰਮੇਸ਼ਰ ਦਾ ਅਵਤਾਰ ਹਨ, ਗੁਰੂ ਹਨ, ਫਿਰ ਉਹ ਮਹਾਰਾਜ ਦਾ ਸੇਵਕ ਬਣਿਆ। ਸੋ ਸਾਧ ਸੰਗਤ ਜੀ ਉਹ ਇਲਾਕਾ ਸਾਰਾ ਯੂਪੀ ਦਾ ਰੁਹੇਲਿਆਂ ਦਾ ਪੁਰਾਣਾ ਹੀ ਕਬਜ਼ਾ ਚੱਲਿਆ ਹੁੰਦਾ ਕਈ ਸਦੀਆਂ ਤੋਂ। ਉੱਧਰ ਰੁਹੇਲੇ ਸਾਰੇ ਇਕੱਠੇ ਹੋ ਗਏ ਸਿੱਖਾਂ ਨੂੰ ਮਾਰਨ ਲਈ, ਇਧਰੋਂ ਗਿਰਜਿਆਂ ਪਠਾਣਾਂ ਦੀ ਫੌਜ ਆ ਗਈ। ਰੋਹੇਲੇ ਪਠਾਣ ਤੇ ਅਫਗਾਨਿਸਤਾਨੀ ਪਠਾਣ ਇਕੱਠੇ ਹੋ ਗਏ।
ਸੂਰ ਚੜੇ ਤੇ ਆਏ ਪਈ ਜਿਮ ਦਰਿਆਏ ਮੌਜ।
10 ਦਿਨ ਹੋ ਗਏ ਸੀ ਸਿੰਘਾਂ ਨੂੰ ਇਲਾਕਾ ਲੁੱਟਦਿਆਂ ਨੂੰ। ਬਾਬਾ ਅਮ੍ਰਿਤ ਸਿੰਘ ਜੀ 10,000 ਸਿੰਘ, ਪਤਾ ਹੀ ਨਹੀਂ ਲੱਗਾ ਦਿਨ ਚੜਦਿਆਂ ਨੂੰ ਦੁਸ਼ਮਣ ਦੀ ਫੌਜ ਰਾਤੋ ਰਾਤ ਤਿਆਰੀ ਕਰਕੇ ਦਿਨ ਚੜਦੇ ਨੂੰ ਬਾਬਾ ਅਮ੍ਰਿਤ ਸਿੰਘ ਜੀ ਦੇ ਦਲ ਦੇ ਉੱਤੇ ਆ ਪਈ।
ਚੌ ਪਈ ਸਿੰਘਨ ਪੈਲ ਦੇ ਘੋੜੇ ਭਾਰ।
ਸਿੰਘਾਂ ਦੇ ਜਿਹੜੇ ਘੋੜੇ ਸਨ ਉਹਨਾਂ ਘੋੜਿਆਂ ਦੇ ਉੱਤੇ ਸਿੰਘਾਂ ਨੇ ਲੁੱਟ ਦਾ ਮਾਲ ਲੱਦਿਆ ਹੋਇਆ ਸੀ। ਗੱਡਿਆਂ ਦੇ ਉੱਤੇ ਤਾਂ ਲੱਦਣਾ ਹੀ ਸੀ, ਘੋੜਿਆਂ ਤੇ ਵੀ ਲੱਦ ਲਿਆ ਇਹ ਸੋਚ ਕੇ ਵੀ ਸਾਨੂੰ ਹੁਣ ਕਿਹਨੇ ਰੋਕਣਾ, ਹੁਣ ਅਸੀਂ ਪੰਜਾਬ ਦੇ ਵਿੱਚ ਇੰਨਾ ਕੁ ਖਰਚਾ ਲੈ ਜਾਂਗੇ ਵੀ ਸਾਲ 6 ਮਹੀਨੇ ਪੰਜਾਬ ਵਿੱਚ ਰਵਾਂਗੇ, ਦੁਸ਼ਮਣ ਨਾਲ ਟੱਕਰ ਲਵਾਂਗੇ, ਗੁਰੂ ਕੇ ਲੰਗਰ ਵੀ ਚੱਲਣਗੇ ਤੇ ਪਰਿਵਾਰਾਂ ਦਾ ਵੀ ਖਰਚਾ ਚੱਲੇਗਾ। ਸਿੰਘਾਂ ਨੇ ਬੜੇ ਜ਼ਿਆਦਾ ਹੀ ਮਾਲ ਉਥੋਂ ਲੁੱਟ ਲਿਆ ਮੇਰਠ ਸ਼ਹਿਰ ਵਿੱਚੋਂ।
ਆਪ ਬੰਨੇ ਗੰਡ ਮਗਰੇ ਨਾਲ,
ਤੇ ਕਈਆਂ ਦੇ ਘੋੜੇ ਲੱਦਣ ਤੋਂ ਬਾਅਦ ਵੀ ਭਾਰ ਪੂਰਾ ਨਾ ਹੋਇਆ ਤੇ ਮਗਰੇ ਪਿੱਛੇ ਪੰਡਾਂ ਬੰਨ ਲਈਆਂ। ਆਪ ਬੰਨੇ ਪਿੱਛੇ ਮਗਰੇ ਦੇ ਪਿੱਠ ਦੇ ਸਿੰਘਾਂ ਨੇ ਮਾਲ ਆਪਣੀਆਂ ਪਿੱਠਾਂ ਪਿੱਛੇ ਵੀ ਢੋ ਲਿਆ।
ਇਸ ਬਿਦ ਸਿੰਘ ਸੋ ਭਏ ਖੁਆਰ।
ਪਰ ਦੁਸ਼ਮਣ ਜਦੋਂ ਆਇਆ ਨਾ ਉਦੋਂ ਸਿੰਘਾਂ ਨੂੰ ਬੜੀ ਪਰੇਸ਼ਾਨੀ ਹੋਈ। ਘੋੜਿਆਂ ਨੂੰ ਦੌੜਾਉਣ ਜੋਗੇ ਘੋੜਿਆਂ ਦੇ ਸਵਾਰ ਹੋ ਕੇ ਜੰਗ ਲੜਨਾ ਸੀ, ਘੋੜੇ ਤੇ ਪਹਿਲਾਂ ਲੱਦੇ ਪਏ, ਘੋੜਿਆਂ ਦੇ ਉੱਤੇ ਮਾਲ ਲੱਦਿਆ ਹੋਇਆ, ਸਿੰਘ ਪਰੇਸ਼ਾਨ ਹੋ ਗਏ, ਖੁਆਰ ਹੋਏ ਹਨ।
ਸਕੇ ਨਾ ਸੋ ਹਥਿਆਰ ਸੰਭਾਲ।
ਸਿੰਘ ਹਥਿਆਰ ਨਹੀਂ ਸੰਭਾਲ ਸਕੇ, ਭਾਵ ਲੜ ਨਹੀਂ ਚੰਗ ਜਿਵੇਂ ਘੋੜਿਆਂ ਦੇ ਸਵਾਰ ਹੋ ਕੇ ਜੰਗ ਕਰ ਲਈਦਾ ਉਦਾਂ ਨਹੀਂ ਕਰ ਸਕੇ।
ਸਿੰਘ ਪਏ ਤਬ ਭੱਜਣ ਵਾਰ।
ਉਸ ਵੇਲੇ ਸਿੰਘਾਂ ਨੂੰ ਭੱਜਣਾ ਪੈ ਗਿਆ ਮੈਦਾਨ ਵਿੱਚੋਂ ਲੜ ਕੇ।
ਇਮ ਕਰ ਭਈ ਨਾ ਲਰਨੋ ਕਾਰ।
ਇਸ ਤਰ੍ਹਾਂ ਲੜਾਈ ਗਹਿ ਗਹਿ ਚ ਲੜਾਈ ਜਿਹੜੀ ਸਿੰਘ ਕਰਿਆ ਕਰਦੇ ਸੀ ਉਥੇ ਸਾਧ ਸੰਗਤ ਜੀ ਮੇਰਠ ਦੇ ਇਲਾਕੇ ਸ਼ਾਮਲੀ ਦੇ ਇਲਾਕੇ ਸਿੰਘ ਨਹੀਂ ਕਰ ਸਕੇ।
ਜੇ ਜੇ ਹੁਤੇ ਸੋ ਸਿੰਘ ਅਰੜਾ ਅੜਿਆਰੇ,
ਜਿਹੜੇ ਵਿੱਚੋਂ ਅਣਖੀ ਅੜਿਆਰੇ ਲੜਾਕੇ ਬਹੁਤ ਜੁਝਾਰੂ ਸਿੰਘ ਸਨ ਬਾਬਾ ਮਿਤ ਸਿੰਘ ਵਰਗੇ।
ਸੋਨਾ ਰਹੇ ਤਹੀ ਸੋ ਮਾਰੇ।
ਉਹ ਨਹੀਂ ਭੱਜੇ, ਉਹ ਉਥੇ ਲੜ ਕੇ ਦੁਸ਼ਮਣ ਨਾਲ ਸ਼ਹੀਦੀਆਂ ਪਾਉਣ ਲੱਗੇ। ਉਹਨਾਂ ਨੇ ਵੀ ਬਹੁਤ ਸਾਰੇ ਤੁਰਕਾਂ ਨੂੰ ਮਾਰਿਆ, ਪਰ ਤੁਰਕਾਂ ਦੀ ਫੌਜ ਪਠਾਣਾਂ ਦੀ ਜ਼ਿਆਦਾ ਸੀ, ਇਸ ਕਰਕੇ ਸਿੰਘ ਸ਼ਹੀਦ ਹੋਣ ਲੱਗੇ।
ਮਿਤ ਸਿੰਘ ਕਹਿ ਚਿਤ ਤੋ ਆਈ।
ਉਸ ਵੇਲੇ ਬਾਬੇ ਮਿਤ ਸਿੰਘ ਦੇ ਮਨ ਚ ਗੱਲ ਆਈ,
ਭਈ ਸੋ ਜੋ ਸਿੰਘ ਨੂੰ ਬਤਾਈ।
ਗੱਲ ਤੇ ਉਹੀ ਹੋ ਗਈ ਆ ਜਿਹੜੀ ਜਥੇਦਾਰ ਤਾਰਾ ਸਿੰਘ ਕਹਿੰਦਾ ਸੀ। ਤਾਰਾ ਸਿੰਘ ਕਹਿੰਦਾ ਸੀ ਮਿਤ ਸਿਆ ਦੁਸ਼ਮਣ ਦੇ ਘਰ ਜਾਈਏ ਤੇ ਪੈਰ ਪੱਕੇ ਕਰਕੇ ਬੰਦੋਬਸਤ ਕਰਕੇ ਜਾਈਦਾ, ਐਵੇਂ ਤਾਂ ਜਾਵੀ ਕਿਤੇ ਸਿੰਘਾਂ ਨੂੰ ਮਰਵਾ ਕੇ ਨਾ ਆ ਜਾਵੀ। ਹੁਣ ਮੈਨੂੰ ਸਿੰਘਾਂ ਨੇ ਜੇ ਮੈਂ ਜਿਉਂਦਾ ਵਾਪਸ ਚਲਾ ਗਿਆ, ਮਿਤ ਸਿੰਘ ਸੋਚਦਾ ਜੇ ਮੈਂ ਜਿਉਂਦਾ ਵਾਪਸ ਚਲਾ ਗਿਆ ਤਾਂ ਸਿੰਘਾਂ ਨੇ ਆਖਣਾ ਦੇਖਿਆ ਮਿਤ ਸਿਆ ਤੈਨੂੰ ਪਹਿਲਾਂ ਸਮਝਾਇਆ ਸੀ ਤੂੰ ਮੰਨਿਆ ਨਹੀਂ, ਪੰਥ ਸਾਰਾ ਮਰਵਾ ਬੈਠਾ ਹੈ, ਇੰਨੇ ਸਿੰਘਾਂ ਦੀਆਂ ਜਾਨਾਂ ਗਈਆਂ ਹਨ, ਇੰਨਾ ਨੁਕਸਾਨ ਹੋਇਆ ਹੈ,
ਸੋ ਮੁੜ ਮੁੜ ਕੇ ਲੜਤੋ ਜਾਵੇ।
ਸੋ ਬਾਬਾ ਮਿਤ ਸਿੰਘ ਜੀ ਬੜੇ ਸੂਰਮੇ ਸਨ, ਸਾਥੀ ਸਿੰਘਾਂ ਨੂੰ ਲੈ ਕੇ ਅਬਦਾਲੀ ਦੀ ਫੌਜ ਨਾਲ, ਨਜੀਬ ਖਾਨ ਰੋਹੇਲੇ ਦੀ ਫੌਜ ਨਾਲ ਲੜੀ ਜਾਂਦੇ ਆ।
ਬਹੁਤਨ ਕੇ ਕਬ ਵਾਰੇ ਆਵੇ।
ਪਰ ਬਹੁਤਿਆਂ ਦੇ ਵਾਰੇ ਆਉਣਾ ਮੁਸ਼ਕਿਲ ਹੈ, ਇੱਕ ਪਾਸੇ ਲੂਣ ਇੱਕ ਪਾਸੇ ਆਟਾ, ਆਟੇ ਜਿੰਨੀ ਤੁਰਕਾਂ ਦੀ ਫੌਜ ਤੇ ਸਿੰਘ ਲੂਣ ਦੇ ਸਮਾਨ ਥੋੜੇ ਸਨ, ਲੱਖਾਂ ਵੈਰੀ ਆ ਗਏ ਚੜ ਕੇ, ਬਹੁਤਿਆਂ ਦੇ ਵਾਰੇ ਨਹੀਂ ਆਇਆ ਗਿਆ ਬਾਬਾ ਮਿਤ ਸਿੰਘ ਜੀ ਦੇ ਦਲ ਕੋਲੋਂ।
ਲੱਗ ਗੋਲੀ ਘੋੜਾ ਗਿਰ ਪਇਓ।
ਲੜਦਿਆਂ ਬਾਬਾ ਮਿਤ ਸਿੰਘ ਜੀ ਦੇ ਘੋੜੇ ਨੂੰ ਗੋਲੀ ਵੱਜ ਗਈ, ਘੋੜਾ ਸ਼ਹੀਦੀ ਪਾ ਗਿਆ, ਘੋੜਾ ਡਿੱਗ ਪਿਆ।
ਮਾਦਰ ਕਾਬੇ ਪਗ ਫਸਕ ਰਹੇ ਹੋ।
ਬਾਬਾ ਜੀ ਦਾ ਪੈਰ ਘੋੜੇ ਦੀ ਰਕਾਬ ਚ ਫਸ ਗਿਆ।
ਦੋਹਰਾ ਜਿਨਕੇ ਘੋੜੇ ਥੇ ਬੜੇ ਤੇ ਆਏ ਮੁਹਮਾਰ।
ਜਿਨ੍ਹਾਂ ਦੇ ਘੋੜੇ ਤੇਜ ਸਨ, ਜਿਨ੍ਹਾਂ ਦੇ ਘੋੜਿਆਂ ਦੇ ਭਾਰ ਨਹੀਂ ਸੀ ਲੱਦਿਆ, ਉਹ ਤਾਂ ਘੋੜੇ ਦੌੜਾ ਕੇ ਪੰਜਾਬ ਨੂੰ ਦੌੜ ਆਏ।
ਲੜਤ ਭਜਤ ਫਿਰ ਲੜਤ 5-6 ਮੋਏ ਹਜ਼ਾਰ।
ਲੜਦਿਆਂ ਫਿਰਦਿਆਂ ਸਾਧ ਸੰਗਤ ਜੀ ਉਹਨਾਂ ਵਿੱਚੋਂ 5-6 ਹਜ਼ਾਰ ਸਿੰਘ ਸ਼ਹੀਦ, 6 ਹਜ਼ਾਰ ਸ਼ਹੀਦਾਂ ਦੀ ਇਤਿਹਾਸ ਵਿੱਚ ਕਵੀ ਜੀ ਲਿਖ ਰਹੇ ਆ ਵੀ ਉੱਥੇ ਸ਼ਹੀਦੀ ਹੋਈ ਸ਼ਾਮਲੀ ਦੇ ਇਲਾਕੇ ਵਿੱਚ, ਮੇਰਠ ਦੇ ਇਲਾਕੇ ਵਿੱਚ, ਤਾਂ ਦਿੱਲੀ ਤੋਂ ਮੇਰਠ, ਜਿਨ੍ਹਾਂ ਨੇ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਨਕਸ਼ਾ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਉਸ ਇਲਾਕੇ ਵਿੱਚ 6 ਹਜ਼ਾਰ ਸਿੰਘ ਸ਼ਹੀਦ ਹੋਏ। ਬਾਬਾ ਮਿਤ ਸਿੰਘ ਜੀ ਵੀ ਉੱਥੇ ਸ਼ਹੀਦੀ ਪ੍ਰਾਪਤ ਕਰ ਗਏ।
ਚੌਪਾਈ ਮੁਕਤ ਫਤਿਹ ਕੋ ਯੋ ਕਾਬਲੀ ਆਈ।
ਏਦਾਂ ਸਾਧ ਸੰਗਤ ਜੀ ਪਠਾਣਾ ਨੂੰ, ਕਾਬਲੀ ਅਹਿਮਦ ਸ਼ਾਹ ਅਬਦਾਲੀ ਦੇ ਜਹਾਨ ਖਾਂ ਨੂੰ ਬਿਨਾਂ ਲੜਿਆਂ ਹੀ ਮੁਫ਼ਤ ਫਤਿਹ ਮਿਲ ਗਈ। ਯਾਨੀ ਬਹੁਤ ਸਾਰੇ ਸਿੱਖ ਉਹਨੇ ਧੋਖੇ ਨਾਲ ਘੇਰੇ 'ਚ ਲੈ ਕੇ ਮਾਰ ਦਿੱਤੇ, ਜਾਂ ਸਿੰਘ ਕਹਿ ਲਓ ਘੇਰੇ 'ਚ ਆ ਕੇ ਮਾਰੇ ਗਏ।
ਜਹਾਂ ਖਾਨ ਫੌਜਦਾਰ ਕਹਾਈ।
ਜਹਾਨ ਖਾਨ ਉਦੋਂ ਫੌਜਦਾਰ ਸੀਗਾ, ਜਿਹੜਾ ਪੰਜਾਬ ਦਾ ਸੂਬੇਦਾਰ ਵੀ ਰਿਹਾ ਹੈ, ਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜਾ ਜੰਗ ਹੋਇਆ ਨਾ ਅੰਮ੍ਰਿਤਸਰ, ਜਦੋਂ ਬਾਬਾ ਜੀ ਦਾ ਸੀਸ ਉਤਰਿਆ, ਉਦੋਂ ਵੀ ਜਹਾਨ ਖਾਂ ਦੇ ਨਾਲ ਹੀ ਜੰਗ ਹੋਇਆ। ਇਹ ਜਹਾਨ ਖਾਂ ਹੀ ਉੱਥੇ ਬਾਬਾ ਮਿੱਤ ਸਿੰਘ ਜੀ ਨਾਲ ਲੜਿਆ ਜਾ ਕੇ ਮੇਰਠ ਦੇ ਇਲਾਕੇ ਵਿੱਚ।
ਹੁਣ ਸਿਰ ਸਿੰਘਨ ਕੇ ਜੋ ਕਟਾਏ।
ਸਾਧ ਸੰਗਤ ਜੀ, ਨਜੀਬ ਖਾਂ ਰੋਹੇਲੇ ਪਠਾਣਾ ਨੇ ਉਹ ਜਿਹੜੀਆਂ ਲਾਸ਼ਾਂ ਸਨ ਸਿੰਘਾਂ ਦੀਆਂ, ਉਹਨਾਂ ਦੇ ਨਾਲੋਂ ਸਿਰ ਵੱਢ ਲਏ, ਸਿਰ ਕੱਟ ਲਏ, ਧੜਾਂ ਨਾਲੋਂ ਸੀਸ, ਜਿਹੜੀਆਂ ਲਾਸ਼ਾਂ ਡਿੱਗੀਆਂ ਮੈਦਾਨ ਵਿੱਚ, ਉਹਨਾਂ ਸਾਰੀਆਂ ਲਾਸ਼ਾਂ ਨੂੰ ਢੂੰਡ ਕੇ ਉਹਨਾਂ ਦੇ ਨਾਲੋਂ ਸਿਰ ਕੱਟ ਲਏ।
18 ਗੱਡੇ ਨਜੀਬੇ ਲਦਵਾਏ।
ਭਾਈ ਸਾਹਿਬ ਜੀ ਰਤਨ ਸਿੰਘ ਜੀ ਕਹਿੰਦੇ 18 ਗੱਡੇ ਨਜੀਬ ਖਾਂ ਰੋਹੇਲੇ ਨੇ ਸਿਰਾਂ ਨਾਲ ਭਰ ਲਏ। ਹੁਣ ਜੇ 18 ਗੱਡਿਆਂ 'ਚ ਸਿਰ ਭਰੇ ਤਾਂ ਇਹਦਾ ਮਤਲਬ ਹੈ ਵੀ 6000 ਸਿਰ ਸਨ। 6000 ਸਿੰਘਾਂ ਦੇ ਸੀਸ ਗੱਡਿਆਂ 'ਚ ਲੱਦੇ। ਕਿੰਨੇ ਗੱਡੇ ਲੱਦੇ ਗਏ? 18 ਗੱਡੇ ਲੱਦੇ ਗਏ ਸਿੰਘਾਂ ਦੇ ਸਿਰਾਂ ਨਾਲ। ਹਾਂਜੀ,
ਦੋਹਰਾ ਜਬ ਸਿਰ ਗੱਡੇ ਲੰਘ ਤੁਰੇ ਘੱਗਰ ਹੋ ਤੀਸਰਾ।
ਉਹ ਲੈ ਕੇ ਤੁਰ ਪਿਆ ਲਾਹੌਰ ਚੱਲਾਂਗੇ, ਤੇ ਲਾਹੌਰ ਤੋਂ ਜਿਹੜਾ ਸਰਕਾਰੀ ਖਜ਼ਾਨਾ ਸੀ ਉਥੋਂ ਇੱਕ ਸਿਰ ਦਾ 80 ਰੁਪਈਏ ਇਨਾਮ ਮਿਲਦਾ ਸੀ। ਇੱਕ ਸਿਰ ਦਾ ਮੁੱਲ ਮਿਲਦਾ ਸੀ 80 ਰੁਪਈਏ। ਲਾਹੌਰ ਜਾਵਾਂਗੇ, ਉਸ ਖਜ਼ਾਨੇ ਚੋਂ 6000 ਸਿੰਘਾਂ ਦਾ ਸਿਰਾਂ ਦਾ ਮੁੱਲ ਲਵਾਂਗੇ।
ਤਬ ਸਿੰਘਨ ਕੇ ਦਲ ਬੜੇ ਸੁਣੀ ਅਵਾਈ ਆਏ।
ਮੇਰਠ ਤੋਂ ਇਹ ਲਾਸ਼ ਇਹ ਸਿਰਾਂ ਦੇ ਸ਼ਾਮਲੀ ਤੋਂ ਲੈ ਕੇ ਜਦੋਂ ਗੱਡੇ ਤੁਰੇ, ਤੇ ਸਾਧ ਸੰਗਤ ਜੀ ਅੰਬਾਲਾ ਸ਼ਹਿਰ ਟੱਪ ਕੇ ਅੱਗੇ ਘੱਗਰ ਦਰਿਆ ਆ ਜਾਂਦਾ ਹੈ, ਤੇ ਘੱਗਰ ਤੋਂ ਕੋਈ 4-5 ਕਿਲੋਮੀਟਰ ਅੱਗੇ ਸ਼ੰਭੂ ਬਾਰਡਰ ਹੈ, ਉੱਥੇ ਸ਼ੰਭੂ ਦੇ ਲਾਗੇ ਘੱਗਰ ਸਰਾਂ ਹੈ, ਛੋਟਾ ਜਿਹਾ ਮੁਗਲਾਂ ਦਾ ਕਿਲ੍ਹਾ ਬਣਿਆ ਨੂੰ ਮੁਗਲ ਸਰਾਂ ਵੀ ਕਹਿੰਦੇ ਹੈ। ਉਸ ਕਿਲ੍ਹੇ ਦੇ ਕੋਲ ਜਾ ਕੇ ਰਾਤ ਨੂੰ ਨਜੀਬ ਖਾਂ ਰੋਹੇਲੇ ਦੀ ਫੌਜ ਨੇ ਸਿੰਘਾਂ ਦੇ ਗੱਡੇ ਸਿਰਾਂ ਦੇ ਰੋਕ ਦਿੱਤੇ, ਤੇ ਤੁਰਕਾਂ ਦੀ ਫੌਜ ਉਸ ਕਿਲ੍ਹੇ 'ਚ ਰੋਟੀ ਖਾ ਕੇ ਸੌ ਗਈ। ਉਧਰੋਂ ਬੁੱਢੇ ਦਲ ਨੂੰ ਤੇ ਤਰਨੇ ਦਲ ਨੂੰ ਪਤਾ ਲੱਗਾ ਕਿ ਸਾਡੇ ਭਰਾ ਜਿਹੜੇ ਬਾਬਾ ਮਿੱਤ ਸਿੰਘ ਲੈ ਗਿਆ ਸੀ ਸਣੇ ਮਿੱਤ ਸਿੰਘ ਦੇ, ਉਹ 6000 ਸਿੰਘ ਸ਼ਹੀਦ ਹੋ ਗਏ ਨੇ। ਉਹਨਾਂ ਦੇ ਸਿਰ ਵੱਢ ਕੇ ਅਹਿਮਦ ਸ਼ਾਹ ਨਜੀਬ ਖਾਂ ਰੋਹੇਲਾ ਲਾਹੌਰ ਲਿਜਾ ਰਿਹਾ ਹੈ। ਜਦੋਂ ਇਹ ਖਬਰ ਸਿੰਘਾਂ ਦੇ ਵੱਡੇ ਦਲ ਨੂੰ ਪਤਾ ਲੱਗੀ,
ਚੌਪਈ ਹੁਣ ਸਿਰ ਦੀਨੇ ਉਹਾਂ ਗਿਰਾਏ,
ਤਾਂ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਦੇ ਨਾਲ ਬੁੱਢੇ ਦਲ ਦੇ ਜਥੇਦਾਰਾਂ ਸਿੰਘਾਂ ਦੀ ਫੌਜ ਘੱਗਰ ਸਰਾਂ ਦੇ ਲਾਗੇ ਸ਼ੰਭੂ, ਜਿਹੜਾ ਤੁਸੀਂ ਸੁਣਿਆ ਹੋਣਾ ਬਾਰਡਰ, ਉੱਥੇ ਆ ਪਈ। ਜਦੋਂ ਉੱਥੇ ਆ ਪਈ ਤੇ ਜਿਹੜੇ ਤੁਰਕ ਸੀ ਨਾ ਉਹ ਥੋੜੇ ਸਨ, ਸਿੰਘਾਂ ਦਾ ਦਲ ਬਹੁਤ ਵੇਖ ਕੇ ਉਹ ਸਿੰਘਾਂ ਸ਼ਹੀਦਾਂ ਦੇ ਸੀਸ ਉੱਥੇ ਸੱਟ ਗਏ ਤੇ ਦੌੜ ਗਏ। ਉਹਨਾਂ ਨੇ ਸਿਰ ਸੱਟ ਦਿੱਤੇ ਤੇ ਉਹ ਆਪਣੀਆਂ ਜਾਨਾਂ ਬਚਾ ਕੇ ਤੁਰਕ ਜਿਹੜੇ ਸਨ ਪਠਾਨ ਉਹ ਭੱਜ ਗਏ ਸਿੰਘਾਂ ਨੂੰ ਵੇਖ ਕੇ।
ਗੱਡੇ ਲੈ ਗਏ ਨੱਠ ਪਿਛਾਹੇ,
ਉਹ ਗੱਡੇ ਛੱਡ ਕੇ ਗੱਡੇ ਸਿਰ ਸਿਰਾਂ ਨੂੰ ਥੱਲੇ ਸੁੱਟ ਕੇ ਤੇ ਭੱਜ ਗਏ ਜਾਨਾਂ ਬਚਾ ਕੇ।
ਉਤੇ ਭਤੀਜੇ ਮਿੱਤ ਸਿੰਘ ਦੋਏ।
ਉਸ ਵੇਲੇ ਸਾਧ ਸੰਗਤ ਜੀ ਬਾਬਾ ਮਿੱਤ ਸਿੰਘ ਦੇ ਦੋ ਭਤੀਜੇ ਵੀ ਸਨ ਉਸ ਸਿੰਘ ਦਲ ਦੇ ਵਿੱਚ ਜਿਹੜੇ ਬਾਬਾ ਜੱਸਾ ਸਿੰਘ ਜੀ ਲੈ ਕੇ ਆਏ। ਉਹਦੇ ਵਿੱਚ ਦੋ ਬਾਬੇ ਮਿੱਤ ਸਿੰਘ ਦੇ ਭਤੀਜੇ ਵੀ ਆਏ,
ਭਾਗ ਸਿੰਘ ਭੰਗਾ ਸਿੰਘ ਸੋਏ।
ਇੱਕ ਦਾ ਨਾਂ ਸੀ ਭਾਗ ਸਿੰਘ ਤੇ ਇੱਕ ਦਾ ਨਾਂ ਸੀ ਭੰਗਾ ਸਿੰਘ। ਉਹਨਾਂ ਨੂੰ ਪਤਾ ਲੱਗਾ ਸਾਡਾ ਚਾਚਾ ਸ਼ਹੀਦ ਹੋ ਗਿਆ। ਮਿੱਤ ਸਿੰਘ ਦੇ ਭਤੀਜਿਆਂ ਨੇ ਆਪਣੇ ਚਾਚੇ ਦੇ ਨਾਲ ਦੇ ਸਿੰਘਾਂ ਦਾ ਸਸਕਾਰ ਕੀਤਾ।
ਲਈ ਸਨੇ ਸਰਸੀ ਜਨਮਲ।
ਸਾਧ ਸੰਗਤ ਜੀ, ਉਹ ਮਿੱਤ ਸਿੰਘ ਦੇ ਭਤੀਜਿਆਂ ਨੇ ਬਾਅਦ ਵਿੱਚ ਥਨੇਸਰ ਕੁਰਸ਼ੇਤਰ ਤੇ ਕਬਜ਼ਾ ਕੀਤਾ। ਕੁਰਸ਼ੇਤਰ ਦਾ ਰਾਜ ਸਿੰਘਾਂ ਦਾ ਰਾਜ ਰਿਹਾ ਨਾ, ਉਸ ਇਲਾਕੇ 'ਚ ਅਜੇ ਵੀ ਜਗੀਰਦਾਰ ਸਿੰਘਾਂ ਦੇ ਬੜੇ ਬੜੇ ਵੱਡੇ ਪਿੰਡ ਹਨ। ਉਹਨਾਂ ਦਾ ਪਰਿਵਾਰ ਉਹੀ ਹੈ ਬਾਬਾ ਮਿੱਤ ਸਿੰਘ ਜੀ ਦਾ ਪਰਿਵਾਰ, ਉਹਨਾਂ ਦੇ ਭਤੀਜਿਆਂ ਦਾ ਪਰਿਵਾਰ, ਜਿਨ੍ਹਾਂ ਨੇ ਸਾਧ ਸੰਗਤ ਜੀ ਥਨੇਸਰ ਤੇ ਕਬਜ਼ਾ ਕੀਤਾ, ਸਿੰਘਾਂ ਦਾ ਰਾਜ ਬਣਾਇਆ। ਸ਼ਾਹਬਾਦ, ਕੁਰਸ਼ੇਤਰ, ਲਾਡਵਾ, ਇਸੇ ਤਰ੍ਹਾਂ ਸਾਧ ਸੰਗਤ ਜੀ ਕਰਨਾਲ, ਛਲੋਦੀ, ਇਹ ਸਭ ਸਿੱਖਾਂ ਦਾ ਰਾਜ ਹੋਇਆ। ਦਿੱਲੀ ਤੱਕ ਸਿੱਖਾਂ ਦੀਆਂ ਮਿਸਲਾਂ ਹੋਈਆਂ, ਉੱਥੇ ਅਜੇ ਤੱਕ ਸਿੱਖਾਂ ਦੇ ਪਰਿਵਾਰ ਬੋਲਦੇ ਹਨ ਵੀ ਸਾਡੇ ਬਜ਼ੁਰਗਾਂ ਦਾ ਇੱਥੇ ਰਾਜ ਰਿਹਾ ਹੈ, ਇਤਿਹਾਸ ਲਿਖਿਆ ਸਾਰਾ, ਯਾਨੀ ਗਿਆਨ ਸਿੰਘ ਦੀ ਤਵਾਰੀਖ ਗੁਰੂ ਖਾਲਸੇ ਚ ਵੀ ਲਿਖਿਆ ਹੈ। ਭਾਗ ਸਿੰਘ ਤੇ ਭੰਗਾ ਸਿੰਘ ਇਹ ਮਿੱਤ ਸਿੰਘ ਦੇ ਭਤੀਜੇ ਸਨ, ਜੇ ਕੁਰਸ਼ੇਤਰ ਦੇ ਰਾਜੇ ਹੋਏ ਹਨ।
ਸੀਸ ਫੁੱਕੇ ਉਨ ਦੌੜ ਸੋ ਚੱਲ,
ਉਹ ਦੋਵੇਂ ਭਤੀਜੇ ਆਪਣੇ ਚਾਚੇ ਦੇ 6000 ਸਾਥੀ ਸਿੰਘਾਂ ਦਾ ਸੰਸਕਾਰ ਕਰਨ ਲਈ ਬੁੱਢੇ ਦਲ ਦੇ ਨਾਲ ਆਏ ਤੇ ਉਹਨਾਂ ਨੇ ਆ ਕੇ 6000 ਸਿੰਘਾਂ ਦਾ ਸੰਸਕਾਰ, ਉਹ ਜਿਹੜੀ ਘੱਗਰ ਸਰਾਂ ਬਣੀ ਹੋਈ ਹੈ ਉਹਦੇ ਤੋਂ ਕੋਈ ਅੱਧਾ ਕਿਲੋਮੀਟਰ ਹਟ ਕੇ ਸਾਹਮਣੇ ਉਸ ਸਰਾਂ ਦੇ ਕੀਤਾ ਹੈ, ਜਿੱਥੇ ਅੱਜ ਕੱਲ ਬਹੁਤ ਵੱਡਾ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਣ ਗਿਆ। ਹਾਂਜੀ,
ਸ਼ਹੀਦ ਗੰਜ ਉਹਾਂ ਕਹਾਵੇ,
ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼ਹੀਦ ਗੰਜ। ਤੁਸੀਂ ਕਦੀ ਅੰਬਾਲੇ ਤੋਂ ਰਾਜਪੁਰਾ ਰੋਡ ਤੇ ਜਾਓਗੇ ਤਾਂ ਤੁਹਾਨੂੰ ਸੱਜੇ ਪਾਸੇ ਮਿਲੇਗਾ, ਜੇ ਪੰਜਾਬ ਤੋਂ ਦਿੱਲੀ ਵੱਲ ਜਾਓਗੇ ਰਾਜਪੁਰੇ ਤੋਂ 5-6 ਕਿਲੋਮੀਟਰ ਖੱਬੇ ਹੱਥ ਵੱਡਾ ਗੁਰਦੁਆਰਾ ਨੀਲਾ ਨਿਸ਼ਾਨ ਸਾਹਿਬ, ਉੱਥੇ ਲੱਗਾ ਸ਼ਹੀਦਾਂ ਸਿੰਘਾਂ ਦਾ। ਉਸ ਜਗ੍ਹਾ ਤੇ ਦਾਸ ਨੂੰ ਸੇਵਾ ਮਿਲੀ ਹੋਈ ਹੈ, ਹੁਣ ਉੱਥੇ ਵਿਦਿਆਲਾ ਬੱਚਿਆਂ ਨੂੰ ਗੁਰਬਾਣੀ ਪੜ੍ਹਾਈ ਜਾਂਦੀ ਹੈ ਤੇ ਕੀਰਤਨ ਸਿਖਾਇਆ ਜਾਂਦਾ ਹੈ। ਸੰਗਤਾਂ ਦੇ ਉੱਦਮ ਨਾਲ ਗੁਰਦੁਆਰੇ ਦੀਆਂ ਬਿਲਡਿੰਗਾਂ, ਲੰਗਰ ਹਾਲ ਆਦਿ ਦੀ ਸੇਵਾ ਵੀ ਚੱਲ ਰਹੀ ਹੈ। ਉਹ 6000 ਸਿੰਘਾਂ ਦਾ ਸ਼ਹੀਦਾਂ ਦਾ ਅੰਗੀਠਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਆ ਵੀ ਉਹਦਾ ਨਾਮ ਸ਼ਹੀਦ ਗੰਜ ਹੈ। ਸਾਧ ਸੰਗਤ ਜੀ, ਇਹ ਜਦੋਂ ਸਨ 1767 ਦੇ ਵਿੱਚ ਸ਼ਹੀਦੀਆਂ ਹੋਈਆਂ ਤੇ ਉਸ ਤੋਂ ਕੋਈ 10-20 ਸਾਲ ਬਾਅਦ 1793 ਦੇ ਵਿੱਚ, 1793 ਦੇ ਵਿੱਚ ਮਰਾਠਿਆਂ ਨੇ ਪੰਜਾਬ ਤੇ ਬੜਾ ਭਾਰੀ ਹੱਲਾ ਕੀਤਾ। ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਹੈ, ਉਹ ਕਹਿੰਦੇ 1793 ਦੇ ਸਮੇਂ ਨਿਰਾਲੇ ਮੱਲੀ ਸਾਹਿਬ ਸਿੰਘ ਨੇ ਗੱਦੀ ਪਟਿਆਲੇ, ਨੱਡਾ ਸੀ ਉਹ ਕਚਕਰਾ ਤੇ ਮੁੱਛ ਫੁੱਟੀ ਨਾ ਹਾਲੇ, ਭੁੱਲ ਗਿਆ ਉਹ ਗੱਭਰੂ ਸਿੰਘਾਂ ਦੇ ਚਾਲੇ। ਰਾਜਾ ਸਾਹਿਬ ਸਿੰਘ ਜਿਹੜਾ ਸੀ ਨਾ, ਉਹ ਜੇ ਅਣਜਾਣ ਬੱਚਾ ਸੀਗਾ ਤੇ ਥੋੜਾ ਜਿਹਾ ਨਾਚ ਗਾਣੇ ਦਾ ਸ਼ੌਕੀਨ ਬਣ ਗਿਆ, ਖਾਣ ਪੀਣ ਲੱਗ ਪਿਆ, ਸਿੰਘਾਂ ਵਾਲੇ ਚਾਲੇ ਭੁੱਲ ਗਿਆ ਤੇ ਉਸ ਵੇਲੇ ਮਰਾਠਿਆਂ ਨੂੰ ਪਤਾ ਲੱਗਾ ਵੀ ਪਟਿਆਲੇ ਦਾ ਰਾਜਾ ਬੜਾ ਕਮਜ਼ੋਰ ਹੈ। ਉਹਨਾਂ ਨੇ ਲਗਭਗ 1-1.5 ਲੱਖ ਫੌਜ ਇਕੱਠੀ ਕੀਤੀ ਤੇ ਪੰਜਾਬ ਤੇ ਹੱਲਾ ਬੋਲ ਦਿੱਤਾ 1793 ਚ। ਜਦੋਂ ਉਹ ਫੌਜ ਦਿੱਲੀਓਂ ਅੱਗੇ ਆ ਗਈ, ਪਟਿਆਲਿਆਂ ਨੂੰ ਪਤਾ ਲੱਗ ਗਿਆ ਤੇ ਪਟਿਆਲੇ ਦੇ ਰਾਜੇ ਨੂੰ ਤਾਂ ਕੋਈ ਪਤਾ ਨਹੀਂ ਸੀ, ਇੰਨਾ ਗਿਆਨ ਨਹੀਂ ਸੀ। ਉਹਦੀ ਭੈਣ ਸੀ ਰਾਣੀ ਸਾਹਿਬ ਕੌਰ। ਰਾਣੀ ਸਾਹਿਬ ਕੌਰ ਆਪਣੇ ਭਾਈ ਦੀ ਥਾਂ ਤੇ ਆ ਕੇ ਮਰਦਾਂ ਵਾਲੇ ਕੱਪੜੇ ਪਾ ਕੇ, ਮਰਦਾਨਾ ਭੇਸ ਬਣਾ ਕੇ ਸਿੰਘਾਂ ਦੀ ਫੌਜ ਉਹਨੇ ਲਲਕਾਰ ਕੇ ਉਹਨੇ ਲਿਖਿਆ, ਅੰਟੇ ਰਾਓ ਨੂੰ ਮੈਨੂੰ ਕੱਲੀ ਨਾ ਜਾਣੀ, ਮੈਂ ਚੰਡੀ ਗੋਬਿੰਦ ਸਿੰਘ ਦੀ ਵੈਰੀ ਦਾ ਲਖਾਣੀ। ਉਹਨੇ ਜਿਹੜੀ ਚਿੱਠੀ ਲਿਖੀ ਅੰਟਾ ਰਾਓ, ਹੁਲਕਰ ਰਾਓ ਨੂੰ, ਰਾਘੋ ਰਾਓ ਨੂੰ, ਉਹ ਮਰਾਠਿਆਂ ਦੀ ਫੌਜ ਦੇ ਜਰਨੈਲਾਂ ਨੂੰ, ਤੇ ਉਸ ਵੇਲੇ ਉਹ ਸਿੰਘਣੀ, ਉਹ ਬੀਬੀ ਸਾਹਿਬ ਕੌਰ, ਰਾਣੀ ਸਾਹਿਬ ਕੌਰ ਜਿਹੜੀ ਸੀ, ਇਸ ਗੁਰਦੁਆਰੇ ਸ਼ਹੀਦ ਗੰਜ ਆਈ, ਜਿਹਦਾ ਇੱਥੇ ਜ਼ਿਕਰ ਆ ਰਿਹਾ ਬਾਬਾ ਮਿੱਤ ਸਿੰਘ ਜੀ। ਇੱਥੇ ਆਈ ਕੋਈ 10-20 ਹਜ਼ਾਰ ਸਿੰਘਾਂ ਦੀ ਫੌਜ ਸੀ ਨਾਲ, ਸਾਰੇ ਸਿੰਘਾਂ ਨੇ ਸ਼ਹੀਦਾਂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਹੇ ਬਾਬਾ ਮਿੱਤ ਸਿੰਘ ਜੀ, ਹੇ ਸ਼ਹੀਦੋ ਸਿੰਘੋ, ਪੰਜਾਬ ਦੀ ਅਸਮਤ ਤੇ ਅਜਮਤ ਨੂੰ ਬਚਾਉਣ ਲਈ ਹੁਣ ਸਹਾਇਤਾ ਬਖਸ਼ੋ। ਜੇ ਅਸੀਂ ਵੈਰੀ ਦਲ ਨੂੰ ਫਤਿਹ ਕਰ ਲਿਆ, ਜੇ ਅਸੀਂ ਦੁਸ਼ਮਣ ਨੂੰ ਭਜਾ ਦਿੱਤਾ ਮੈਦਾਨੇ ਜੰਗ ਵਿੱਚੋਂ, ਤਾਂ ਫਿਰ ਅਸੀਂ ਇਸ ਗੁਰਦੁਆਰੇ ਦੀ ਸੇਵਾ ਕਰਾਵਾਂਗੇ, ਤੇ ਜੇ ਅਸੀਂ ਸ਼ਹੀਦ ਹੋ ਗਏ ਤੇ ਫਿਰ ਮਹਾਰਾਜ ਤੁਹਾਡੇ ਗੁਰਦੁਆਰਿਆਂ ਦੀਆਂ ਬੇਦਬੀਆਂ ਹੋਣਗੀਆਂ, ਹੁਣ ਪੰਜਾਬ ਨੂੰ ਤੁਸੀਂ ਬਚਾਉਣਾ। ਤਾਂ ਉਸ ਜਗ੍ਹਾ ਤੋਂ ਜਿੱਥੇ ਬਾਬਾ ਜੀ ਦਾ ਇਹ ਗੁਰਦੁਆਰਾ ਸ਼ਹੀਦ ਗੰਜ ਸ਼ੰਭੂ ਦੇ ਕੋਲ ਹੈ, ਅਲੀ ਮਾਜਰਾ ਪਿੰਡ ਹੈ, ਜੀਟੀ ਰੋਡ ਦੇ ਨਾਲ ਹੀ ਗੁਰਦੁਆਰਾ ਸਾਹਿਬ ਦਿਸਦਾ ਹੈ, ਉੱਥੋਂ ਅਰਦਾਸਾ ਕਰਕੇ ਰਾਣੀ ਤੁਰੀ। ਉੱਥੋਂ 3 ਕਿਲੋਮੀਟਰ ਪਿੰਡ ਮਰਦਾਂਪੁਰ ਹੈ, ਮਰਦਾਂਪੁਰ ਪਿੰਡ ਦੇ ਘੱਗਰ ਦਰਿਆ ਦੇ ਕਿਨਾਰੇ ਤੇ ਰਾਣੀ ਨੇ ਮੋਰਚਾ ਕਰ ਲਿਆ। ਬੜਾ ਭਾਰੀ ਜੰਗ ਮਰਾਠਿਆਂ ਨਾਲ ਹੋਇਆ ਤੇ ਬੜੀ ਮੁਸ਼ਕਲ ਨਾਲ ਰਾਣੀ ਸਾਹਿਬ ਕੌਰ ਨੇ ਮਰਾਠੇ ਭਜਾਏ। ਉਹ ਇਸ ਜਦੋਂ ਜੰਗ ਨੂੰ ਜਿੱਤ ਕੇ ਰਾਣੀ ਫਿਰ ਗੁਰਦੁਆਰੇ ਸ਼ਹੀਦ ਗੰਜ ਆਈ, ਉਹਨੇ 262 ਵਿਘੇ ਜ਼ਮੀਨ ਗੁਰਦੁਆਰੇ ਦੇ ਨਾਂ ਲਵਾਈ ਸੀ। ਬਾਅਦ ਵਿੱਚ ਉਹ ਜਿਹੜੇ ਉੱਥੋਂ ਦੇ ਮਹੰਤ ਸਨ, ਰਾਣੀ ਨੇ ਆਪਣਾ ਉਹ ਜਿਹੜਾ ਰਾਜੇ ਦਾ ਰੱਥਵਾਨ ਸੀਗਾ ਨਾ, ਰੱਥ ਚਲਾਉਣ ਵਾਲਾ ਮਹਾਰਾਜਾ ਪਟਿਆਲਾ ਦਾ, ਉਹ ਉੱਥੋਂ ਦਾ ਮਹੰਤ ਸੀ, ਉਹ ਜ਼ਮੀਨ ਆਪਣੇ ਨਾਲ ਲਵਾਉਂਦੇ ਗਏ ਅਤੇ ਵੇਚਦੇ ਗਏ। ਹੁਣ ਜ਼ਮੀਨ ਤਾਂ ਉੱਥੇ ਨਹੀਂ ਹੈ, ਪਰ ਗੁਰਦੁਆਰਾ ਬੜਾ ਸੁੰਦਰ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਨੇ ਬਣਾਇਆ ਹੋਇਆ। ਸ਼ਹੀਦ ਗੰਜ ਇਮ ਊਹਾ ਕਹਾਵੇ, ਉਸ ਜਗ੍ਹਾ ਤੇ ਗੁਰਦੁਆਰਾ ਸ਼ਹੀਦ ਗੰਜ ਹੈ।
ਚੜ੍ਹੇ ਚੜਾਵਾ ਸੋ ਸੁਖ ਪਾਵੇ,
ਔਰ ਜਿਹੜਾ ਉੱਥੇ ਅਰਦਾਸਾ ਕਰਦਾ ਚੜਾਵਾ ਚੜਾਉਂਦਾ ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ। ਸੰਗਤਾਂ ਬਹੁਤ ਭਾਵਨਾ ਨਾਲ ਸ਼ਹੀਦਾਂ ਸਿੰਘਾਂ ਦੇ ਅਸਥਾਨ ਦੀ ਸੇਵਾ ਕਰਦੀਆਂ ਹਨ।
ਦੋਹਰਾ ਸਾਲ 1800 ਬੀਤੇ ਉੱਪਰ 23 ਸਾਲ
1823 ਦੇ ਵਿੱਚ, ਯਾਨੀ ਕਿ 1766-67 ਦੇ ਵਿੱਚ ਇਹ ਭਾਣਾ ਵਰਤਿਆ ਸੀ।
ਮਿਤ ਸਿੰਘ ਸ਼ਹੀਦੀ ਇਮ ਲਈ ਸੋ ਲੜਿਓ ਜਹਾਨ ਖਾਨ ਨਾਲ।
ਬਾਬਾ ਮਿਤ ਸਿੰਘ ਜੀ ਇਸ ਤਰ੍ਹਾਂ ਸ਼ਹੀਦੀ ਪ੍ਰਾਪਤ ਕੀਤੀ ਤੇ ਜਹਾਨ ਖਾਨ ਨਾਲ ਲੜੇ, ਔਰ ਲੜੇ ਵੀ ਮੇਰਠ ਦੇ ਇਲਾਕੇ ਵਿਚ, ਤੇ ਉਹਨਾਂ ਦੇ ਸਿਰਾਂ ਦਾ ਸੰਸਕਾਰ ਹੋਇਆ ਪਟਿਆਲੇ ਜ਼ਿਲ੍ਹੇ ਦੇ ਸ਼ੰਭੂ ਦੇ ਇਲਾਕੇ ਵਿਚ। ਹਾਂਜੀ।
ਦੋਹਰਾ ਸਾਖੀ ਮੀਰ ਸੋ ਮੰਨੂ ਐ ਸੁਣਿਓ ਮੋਇਓ ਜਿਸ ਦਾ ਏ।
ਹੁਣ ਸਾਧ ਸੰਗਤ ਜੀ, ਭਾਈ ਰਤਨ ਸਿੰਘ ਜੀ ਕਹਿੰਦੇ ਆ ਇੱਕ ਸਾਖੀ ਹੋਰ ਸੁਣਾਉਣ ਵਾਲੀ ਹੈ। ਮੀਰ ਮੰਨੂ ਕਿਵੇਂ ਮਰਿਆ ਸੀਗਾ, ਮੀਰ ਮੰਨੂ ਦੀ ਮੌਤ ਉਹ ਵੀ ਦੱਸਣੀ ਜ਼ਰੂਰੀ ਹੈ।
ਮਾਰਨ ਚੜਿਓ ਖਾਲਸੇ ਮੋਇਓ ਆਪ ਦੁੱਖ ਪਾਏ।
ਮੀਰ ਮੰਨੂ ਖਾਲਸੇ ਨੂੰ ਮਾਰਨ ਚੜਿਆ ਸੀ, ਸਿੰਘਾਂ ਦਾ ਸ਼ਿਕਾਰ ਕਰਨ ਗਿਆ ਸੀ, ਪਰ ਮੀਰ ਮੰਨੂ ਜਿਵੇਂ ਸਿੰਘਾਂ ਨੂੰ ਮਾਰਨ ਗਿਆ ਆਪ ਮਾਰਿਆ ਗਿਆ। ਉਹ ਸੁਣੋ,
ਚੌਪਈ ਕੌੜਾ ਮੱਲ ਜਬੈ ਮਰ ਗਏ।
ਦੀਵਾਨ ਕੌੜਾ ਮੱਲ ਜੀ ਜਦੋਂ ਚੜਾਈ ਕਰ ਗਏ ਮੁਲਤਾਨ ਦੇ ਸੂਬੇਦਾਰ ਬਣਨ ਤੋਂ ਬਾਅਦ,
ਸਿੰਘਨ ਹੁਤ ਵਸੀਲੋ ਲਹੇ ਵਹਿਓ।
ਸਾਧ ਸੰਗਤ ਜੀ, ਖਾਲਸੇ ਪੰਥ ਦਾ ਸਰਕਾਰੇ ਦਰਬਾਰੇ ਇੱਕੋ ਇੱਕ ਵਸੀਲਾ ਸੀਗਾ, ਉਹ ਸੀ ਦੀਵਾਨ ਕੌੜਾ ਮੱਲ। ਜਦੋਂ ਵੀ ਕੋਈ ਸਿੱਖਾਂ ਤੇ ਮੁਸੀਬਤ ਆਉਣੀ ਹੁੰਦੀ ਸੀ, ਕੌੜਾ ਮੱਲ ਸਿੱਖਾਂ ਨੂੰ ਪਹਿਲਾਂ ਦੱਸ ਦਿੰਦਾ ਸੀ। ਜੇ ਸਰਕਾਰੀ ਖਜ਼ਾਨੇ ਕਿਤੇ ਜਾਂਦੇ ਆਉਂਦੇ ਹੋਣ, ਸਿੰਘਾਂ ਨੂੰ ਲੋੜ ਹੋਵੇ, ਕੌੜਾ ਮੱਲ ਉਹਦੀ ਸੂਹ ਵੀ ਦੇ ਦਿੰਦਾ ਸੀ। ਇਸੇ ਤਰ੍ਹਾਂ ਸਿੰਘਾਂ ਦੀ ਜਿੱਥੋਂ ਤੱਕ ਹੋ ਸਕਦਾ ਸੀ ਤਨ ਮਨ ਧਨ ਦੇ ਨਾਲ ਮਹਾਰਾਜਾ ਕੌੜਾ ਮੱਲ ਮਦਦ ਕਰਦਾ ਸੀ।
ਟਕੇ ਦੇਣ ਤੇ ਤੁਰਤ ਮਿਟ ਗਏ
ਸਾਸ। ਜਿਉਂ ਹੀ ਦੀਵਾਨ ਕੌੜਾ ਮੱਲ ਜੀ ਚੜਾਈ ਕਰ ਗਏ, ਮੀਰ ਮੰਨੂ ਜਿਹੜਾ ਖਾਲਸੇ ਨੂੰ ਕਈ ਲੱਖਾਂ ਰੁਪਈਏ ਦਾ ਸਲਾਨਾ ਟੈਕਸ ਦਿੰਦਾ ਸੀ, ਉਹ ਦੇਣਾ ਬੰਦ ਕਰ ਦਿੱਤਾ। ਖਾਲਸੇ ਦਾ ਜਿਹੜਾ ਖਰਚਾ ਪਾਣੀ ਮੀਰ ਮੰਨੂ ਨੇ ਬੰਦ ਕਰ ਦਿੱਤਾ।
ਸਿੰਘਨ ਨੇ ਫਿਰ ਤੁਰਕ ਸੰਤਏ।
ਫਿਰ ਸਿੰਘਾਂ ਨੂੰ ਔਖੀ ਹੋ ਗਈ, ਖਰਚਾ ਤਾਂ ਲੈਣਾ ਹੀ ਸੀ, ਜਦੋਂ ਖਰਚਾ ਨਹੀਂ ਦਿੰਦੇ ਤੁਰਕ, ਤਾਂ ਸਿੰਘਾਂ ਨੇ ਸਰਕਾਰੀ ਖਜ਼ਾਨਿਆਂ ਦੇ ਫਿਰ ਹੱਥ ਫੇਰਨਾ ਸ਼ੁਰੂ ਕਰ ਦਿੱਤਾ।
ਲਾਹੌਰ ਢਿੱਗ ਘੋੜੇ ਜਾਏ ਦੌੜਾਏ।
ਬਾਬਾ ਜੱਸਾ ਸਿੰਘ ਜੀ ਵਰਗੇ ਸੂਰਮੇ ਦਿਲ ਲਾਹੌਰ ਦੇ ਲਾਗੇ ਜਾ ਘੋੜੇ ਦੌੜਾਉਂਦੇ ਸਨ।
ਗੈਲ ਪੜੇ ਰਲੇ ਝਾੜਨ ਜਾਏ।
ਲਾਹੌਰ ਦੇ ਬਾਜ਼ਾਰਾਂ ਵਿੱਚ ਲੁੱਟ ਮਾਰ ਕਰਕੇ ਸਿੰਘ ਜੰਗਲਾਂ ਚ ਵੜ ਜਾਂਦੇ ਸਨ।
ਘੋੜਨ ਕੋ ਸਿੰਘ ਮੁੜ ਭੀ ਮਾਰੇ।
ਜੇ ਪਿੱਛੇ ਤੁਰਕਾਂ ਦੀ ਫੌਜ ਲੱਗਦੀ ਸੀ ਥੋੜੀ ਹੁੰਦੀ ਸੀ, ਸਿੰਘ ਪਿੱਛੋਂ ਦੀ ਹੋ ਕੇ ਮਾਰ ਦਿੰਦੇ ਸਨ।
ਬਹੁਤਨ ਕੋ ਕਿਤ ਅਗਾੜੇ ਪਛਾੜੇ।
ਜੇ ਤੁਰਕਾਂ ਦੀ ਫੌਜ ਜ਼ਿਆਦਾ ਹੁੰਦੀ ਸੀ ਤੇ ਸਿੰਘ ਅੱਗੇ ਪਿੱਛੇ ਹੋ ਕੇ ਟਾਈਮ ਕੱਟ ਲੈਂਦੇ ਸਨ।
ਵਜ਼ੀਰ ਕੇ ਦਿਲ ਇਮ ਆਈ।
ਵਜ਼ੀਰ ਦੇ ਮਨ ਵਿੱਚ ਇਸ ਤਰ੍ਹਾਂ ਦਾ ਇਰਾਦਾ ਬਣਿਆ,
ਦੇਈਏ ਖਾਲਸਾ ਸਭ ਮਰਵਾਈ,
ਸਾਰਾ ਖਾਲਸਾ ਹੀ ਖਤਮ ਕਰ ਦਈਏ। ਮੀਰ ਮੰਨੂ ਸੋਚਦਾ ਸਿੱਖ ਕੋਈ ਨਾ ਰਵੇ ਜਿਉਂਦਾ।
ਚਾਰ ਓਰ ਦਈ ਫੌਜ ਦੜਾਏ।
ਉਸ ਨੇ ਚਾਰੇ ਪਾਸੇ ਪਿੰਡਾਂ ਸ਼ਹਿਰਾਂ ਨਗਰਾਂ ਚ ਫੌਜਾਂ ਦੜਾ ਦਿੱਤੀਆਂ।
ਦੀਏ ਸਿੰਘ ਤਿੰਨ ਮਾਰ ਕਢਾਏ।
ਸਾਧ ਸੰਗਤ ਜੀ, ਪਿੰਡਾਂ ਵਿੱਚ ਤਾਂ ਕੋਈ ਸਿੱਖ ਰਹਿਣ ਨਾ ਦਿੱਤਾ, ਜੰਗਲਾਂ ਵਿੱਚ ਵੀ ਸਿੰਘਾਂ ਦਾ ਟਿਕਾਣਾ ਨਾ ਰਹਿਣ ਦਿੱਤਾ।
ਸਜਾਦੇ ਰਹੇ ਕਿਤ ਲੁਕ ਛੁਪਦਾ ਏ।
ਜਿਹੜੇ ਪੈਦਲ ਸਿੰਘ ਸਨ ਉਹਨਾਂ ਨੂੰ ਸਜਾਦੇ ਕਹਿੰਦੇ ਸਨ, ਜਿਹਨਾਂ ਕੋਲ ਘੋੜਾ ਨਾ ਹੋਵੇ। ਪੈਦਲ ਫੌਜ ਸਾਨੂੰ ਸਜਾਦਾ ਫੌਜ ਕਹਿੰਦੇ ਸਿੰਘਾਂ ਦੀ ਬੋਲੀ ਦੇ ਵਿੱਚ, ਜਿਵੇਂ ਨਿਹੰਗਾਂ ਸਿੰਘਾਂ ਦੇ ਬੋਲੇ ਹੁੰਦੇ ਨਾ, ਬਹੁਤ ਸਾਰੀਆਂ ਚੀਜ਼ਾਂ ਦੇ ਆਪਣੇ ਨਾਮ ਰੱਖੇ ਹੁੰਦੇ ਆ, ਪੈਦਲਾਂ ਨੂੰ ਸਜਾਦਾ ਕਹਿੰਦੇ ਆ। ਉਹ ਜਿਹੜੇ ਸਜਾਦੇ ਸਿੰਘ ਸਨ ਉਹ ਵਿਚਾਰੇ ਝਾੜਾਂ ਝੂੜਾਂ ਚ ਲੁਕ ਕੇ ਟਾਈਮ ਕੱਟਦੇ।
ਸੋ ਭੀ ਲੁੱਟ ਮਾਰ ਵੀ ਖਏ।
ਉਹਨਾਂ ਕੋਲ ਵੀ ਖਾਣ ਨੂੰ ਕੁਝ ਨਹੀਂ ਹੁੰਦਾ, ਉਹ ਵੀ ਸਰਕਾਰੀ ਖਜ਼ਾਨੇ ਲੁੱਟ ਮਾਰ ਕੇ ਖਾਂਦੇ।
ਸੁਣ ਵਜ਼ੀਰ ਮਨ ਕੋ ਪੀ ਆਈ।
ਵਜ਼ੀਰ ਮੀਰ ਮਨੂ ਨੂੰ ਬੜੀ ਭਾਰੀ ਕਰੋਪੀ ਗੁੱਸਾ ਆਇਆ।
ਆਪ ਵਜ਼ੀਰ ਚੜਿਓ ਕਰ ਧਾਈ।
ਆਪ ਇਹ ਹੱਲਾ ਕਰਕੇ ਖਾਲਸੇ ਤੇ ਚੜਿਆ, ਕਿਉਂਕਿ ਇਹਨੂੰ ਵਜ਼ੀਰ ਤਾਂ ਕਹਿੰਦੇ, ਇਹਦਾ ਸਹੁਰਾ ਵਜ਼ੀਰ ਸੀ ਕਮਰਦੀਨ ਲਾਹੌਰ ਦਾ, ਦਿੱਲੀ ਦਾ। ਇਸ ਕਰਕੇ ਵਜ਼ੀਰ ਦੇ ਮੁਗਲਾਂ ਦੇ ਪਰਿਵਾਰ ਵਿਚੋਂ ਸੀਗਾ ਮੀਰ ਮੰਨੂ। ਇਹ ਸਿੰਘਾਂ ਦੇ ਮਗਰ ਪੈ ਗਿਆ।
ਦੋਹਰਾ ਦਏ ਹਲਕਾਰੇ ਵਜ਼ੀਰ ਘਲ ਆਈ ਖਬਰ ਜਾ ਪਾਏ।
ਉਹਨੇ ਹਲਕਾਰੇ ਭੇਜ ਦਿੱਤੇ ਪਿੰਡਾਂ ਵਿੱਚ, ਚੌਧਰੀਆਂ ਨੂੰ ਕਹਿ ਦਿੱਤਾ ਵੀ ਜਿੰਨੇ ਤੁਹਾਡੇ ਇਲਾਕੇ 'ਚ ਕੋਈ ਸਿੱਖ ਦਾ ਘਰ ਕਿਸੇ ਪਿੰਡ 'ਚ ਹੋਵੇ ਉਹਨੂੰ ਗ੍ਰਿਫ਼ਤਾਰ ਕਰਕੇ ਮੇਰੇ ਕੋਲ ਭੇਜੋ।
ਸੁਣੇ ਕਬੀਲੇ ਸਿੰਘ ਜਹਿ ਤਹਿ ਪੁੱਜ ਘੇਰ ਕਢਵਾਏ।
ਜਿੱਥੇ ਸਿੰਘਾਂ ਦੇ ਪਰਿਵਾਰ ਬੀਬੀਆਂ ਸਨ ਮੀਰ ਮਨੂ, ਉਹਨਾਂ ਬੀਬੀਆਂ ਨੂੰ ਕੈਦ ਕਰ ਕਰਕੇ ਪਿੰਡਾਂ ਵਿੱਚੋਂ ਮੰਗਵਾਉਣ ਲੱਗਾ। ਕਿਸੇ ਪਿੰਡ ਚੋਂ 10, ਕਿਸੇ ਚੋਂ 20, ਕਿਸੇ ਚੋਂ 50 ਸਿੱਖਾਂ ਦੇ ਘਰ ਸਨ ਮਾਝੇ ਵਿੱਚ। ਸਭ ਥਾਂ ਤੇ ਸਿੱਖਾਂ ਦੀਆਂ ਸਿੱਖਣੀਆਂ ਬੰਨ ਬੰਨ ਕੇ, ਹੱਥ ਕੜੀਆਂ ਲਾ ਲਾ ਕੇ ਲਾਹੌਰ ਦੀ ਜੇਲ੍ਹ 'ਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ।
ਚੌਪਈ ਨਿਤ ਵਜ਼ੀਰ ਚੜ ਸਿੰਘ ਨਸ਼ਿਕਾਰ।
ਪਰ ਮੀਰ ਮਨੂ ਰੋਜ਼ ਸਿੰਘਾਂ ਦਾ ਸ਼ਿਕਾਰ ਕਰਦਾ ਸੀ। ਸਵਾ ਸਵਾ ਮਣ ਪੀਸਣਾ ਇੱਕ ਇੱਕ ਮਾਈ ਬੀਬੀ ਨੂੰ ਪੀਸਣ ਲਈ ਦਿੰਦੇ ਸਨ ਤੇ ਇੱਕ ਖੰਨੀ ਰੋਟੀ। ਖੰਨੀ ਦਾ ਮਤਲਬ ਹੁੰਦਾ ਇੱਕ ਰੋਟੀ ਦੇ ਚਾਰ ਟੁਕੜੇ ਕਰਨਾ। ਚੱਪੇ ਜਿੰਨੀ ਰੋਟੀ ਇੱਕ ਮਾਈ ਬੀਬੀ ਨੂੰ ਮਿਲਦੀ ਸੀ ਤੇ ਉਹ ਰੋਟੀ ਜਿਹੜੀ ਸੀ ਅੱਧਾ ਲੂਣ ਪਾਇਆ ਹੁੰਦਾ ਸੀ, ਨਾ ਉਹ ਅੰਦਰ ਲੰਘਣ ਜੋਗੀ ਤੇ ਨਾ ਛੱਡਣ ਜੋਗੇ। 8 ਪਹਿਰਾਂ ਪਿੱਛੋਂ ਇੱਕ ਰੋਟੀ ਚਾਰ ਬੀਬੀਆਂ 'ਚ ਵੰਡੀ ਜਾਂਦੀ ਸੀ, ਉਹ ਵੀ ਲੂਣ ਅੱਧਾ ਪਾ ਕੇ ਤੇ ਪਾਣੀ ਦਾ ਇੱਕ ਪਿਆਲਾ ਮਿਲਦਾ ਸੀ ਤੇ ਉਹ ਬੀਬੀਆਂ ਸਬਰ ਸੰਤੋਖ ਨਾਲ ਚੱਕੀ ਪੀਸਦੀਆਂ ਹੋਈਆਂ। ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ, ਉਹ ਗੁਰੂ ਦੀ ਬਾਣੀ ਪੜ੍ਹਦੀਆਂ ਸਨ ਤੇ ਮੀਰ ਮਨੂ ਉਹਨਾਂ ਤੇ ਜ਼ੁਲਮ ਕਰਦਾ ਸੀ।
ਝਾੜੂ ਕਮਾਦੂ ਕੱਢ ਲਏ ਮਾਰ।
ਜਿਹੜੇ ਸਿੱਖਾਂ ਦੇ ਟੱਬਰ ਝਾੜਾਂ ਵਿੱਚ ਕਮਾਦਾਂ ਵਿੱਚ ਸਨ, ਉੱਥੋਂ ਵੀ ਜਾ ਕੇ ਕਮਾਦਾਂ ਨੂੰ ਤਲਾਸ਼ੀ ਲੈ ਕੇ ਖੇਤਾਂ ਵਿੱਚੋਂ ਵੀ ਜੰਗਲਾਂ ਵਿੱਚੋਂ ਵੀ ਉਹ ਬੰਨ ਕੇ ਲੈ ਆਉਂਦੇ ਸੀ ਫੌਜ ਸਾਰੀ ਤੁਰਕਾਂ ਦੀ।
ਜੋ ਸਿੰਘ ਖੇਤੀ ਕਰਨੇ ਵਾਲੇ,
ਜਿਹੜੇ ਸਿੰਘ ਖੇਤੀ ਕਰਨ ਵਾਲੇ ਸਨ ਉਹਨਾਂ ਨੂੰ ਵੀ ਸਾਧ ਸੰਗਤ ਜੀ ਫੜ ਫੜ ਕੇ ਮੀਰ ਮਨੂ ਮਰਵਾਉਣ ਲੱਗਾ।
ਸੋ ਭੀ ਟੋਲ ਸਿੰਘ ਉਨ ਮਾਰੇ।
ਉਹਨੇ ਖੇਤੀ ਕਰਨ ਵਾਲੇ ਸਿੰਘ ਵੀ ਟੋਲ ਟੋਲ ਕੇ ਲੱਭ ਲੱਭ ਕੇ ਮਾਰ ਦਿੱਤੇ।
ਹਾਹਾਕਾਰ ਭਇਓ ਮਾਝੇ ਮਾਹੇ।
ਮਾਝੇ ਦੇਸ਼ ਅੰਮ੍ਰਿਤਸਰ, ਤਰਨ ਤਾਰਨ, ਖੇਮ ਕਰਨ, ਇਧਰ ਬਟਾਲੇ ਤੱਕ ਸਾਰੇ ਪਾਸੇ ਹਾਹਾਕਾਰ ਮੱਚ ਗਈ। ਸਿੱਖ ਕੋਈ ਨੀ ਜਿਉਂਦਾ ਛੱਡਿਆ।
ਲੁਕਣੇ ਜਗ੍ਹਾ ਕਬੀਲਨ ਨਾਹੀਂ।
ਹੁਣ ਟੱਬਰਾਂ ਬੱਚਿਆਂ ਬੀਬੀਆਂ ਨੂੰ ਵਿਚਾਰਿਆਂ ਨੂੰ ਲੁਕਣ ਨੂੰ ਥਾਂ ਕੋਈ ਨੀ ਸੀ ਮਿਲਦੀ।
ਇੱਕ ਨਾਮ ਪੰਡੋਰੀ ਹੁਤੋ ਗ੍ਰਾਮ।
ਸਾਧ ਸੰਗਤ ਜੀ ਇੱਕ ਪਿੰਡ ਦਾ ਨਾਮ ਸੀ ਪੰਡੋਰੀ। ਪੰਡੋਰੀ ਪਿੰਡ ਦੇ ਵਿੱਚ
ਹੁਤੋ ਗ੍ਰਾਮ ਜਗ ਦਾਦੂ ਰਾਮ, ਹੁਤੋ ਪ੍ਰਸਿੱਧ ਜਗ ਦਾਦੂ ਰਾਮ।
ਉੱਥੇ ਇਹਦਾ ਇੱਕ ਸੰਤ ਪੰਡੋਰੀ ਦਾ ਹੋਇਆ ਦਾਦੂ ਰਾਮ। ਹਾਂਜੀ।
ਤਹਾਂ ਮਾਤ ਦਾਦੀ ਹਮਰੀ ਛਪ ਰਹੀ।
ਭਾਈ ਰਤਨ ਸਿੰਘ ਜੀ ਕਹਿੰਦੇ ਮੇਰੀ ਦਾਦੀ ਯਾਨੀ ਜਥੇਦਾਰ ਭਾਈ ਮਹਤਾਬ ਸਿੰਘ ਜੀ ਸ਼ਹੀਦ ਦੀ ਘਰ ਵਾਲੀ, ਰਾਏ ਸਿੰਘ ਦੀ ਮਾਂ ਤੇ ਰਤਨ ਸਿੰਘ ਦੀ ਦਾਦੀ, ਕਹਿੰਦੀ ਉਸ ਕਮਾਦਾਂ ਦੇ ਵਿੱਚ ਛੁਪੀ ਹੋਈ ਸੀ। ਉਹਨੇ ਮੈਨੂੰ ਆਪ ਕਹਾਣੀ ਦੱਸੀ ਹੈ ਵੀ ਸਾਡੇ ਨਾਲ ਕਈ ਸੈਂਕੜੇ ਬੀਬੀਆਂ ਉਹ ਕਮਾਦਾਂ 'ਚ ਲੁਕੀਆਂ ਤੇ ਉੱਥੇ ਖਾਣ ਨੂੰ ਰੋਟੀ ਨਹੀਂ ਸੀ ਹੁੰਦੀ, ਨੀਲੇ ਛੱਤ ਥੱਲੇ ਗਰਮੀ ਸਰਦੀ ਕੱਟਦੀਆਂ ਸਨ, ਬੱਚੇ ਨਾਲ ਭੁੱਖ ਨਾਲ ਮਰਦੇ ਸਨ।
ਹਲਕਾਰਨ ਜਾਏ ਵਜ਼ੀਰੈ ਕਹੀ।
ਔਰ ਉੱਥੇ ਸਾਡੀ ਦਾਦੀ ਵੀ ਸੀ, ਦਾਦੀ ਨੇ ਦੱਸਿਆ ਕਿ ਕਿਸੇ ਨੇ ਸੂਹ ਦੇ ਦਿੱਤੀ, ਮੁਖਬਰੀ ਕਰ ਦਿੱਤੀ ਕਿ ਪੰਡੋਰੀ ਪਿੰਡ ਦੇ ਵਿੱਚ ਸਿੱਖਣੀਆਂ ਕਮਾਦ ਵਿੱਚ ਲੁਕੀਆਂ ਹੋਈਆਂ ਨੇ, ਸਿੱਖ ਵੀ ਲੁਕੇ ਹੋਏ ਨੇ।
ਤੈਹੀ ਉਤਰਿਓ ਆਏ ਵਜ਼ੀਰ।
ਕਹਿੰਦੇ ਉੱਥੇ ਆ ਕੇ ਉਤਰ ਗਿਆ ਮੀਰ ਮਨੂ,
ਘੇਰਿਓ ਪਿੰਡ ਉਨ ਕਰ ਤਤਬੀਰ।
ਉਹਨੇ ਮੰਡੋਰੀ ਪਿੰਡ ਨੂੰ ਘੇਰਾ ਪਾ ਲਿਆ।
ਦੋਹਰਾ ਦਾਦੂ ਰਾਮ ਕੋ ਪੁੱਤਰ ਉਨ ਲਿਓ ਮੰਗਾਏ।
ਦਾਦੂ ਰਾਮ ਸੰਤ ਤਾਂ ਗੁਜਰ ਚੁੱਕੇ ਸਨ, ਦਾਦੂ ਰਾਮ ਦਾ ਪੋਤਰਾ ਮੰਗਾ ਲਿਆ।
ਕਹਿਓ ਪਾਸ ਤੁਜ ਦੁਜਦ ਘਣੇ ਸੋਹਮ ਦੇਹੋ ਫੜਾਏ।
ਮੀਰ ਮਨੂ ਉਸ ਪੋਤਰੇ ਨੂੰ ਕਹਿਣ ਲੱਗਾ ਤੇਰੇ ਪਿੰਡ ਵਿੱਚ ਸਿੱਖੜੇ ਆਏ ਹੋਏ, ਦੁਸ਼ਟ ਸਿੱਖ ਆਏ ਹੋਏ, ਉਹਨਾਂ ਨੂੰ ਤੂੰ ਪਨਾਹ ਦਿੱਤੀ, ਸਾਰੇ ਮੇਰੇ ਹਵਾਲੇ ਕਰ ਦੇ।
ਚੌਪਾਈ ਬਾਲਕ ਮਹੰਤ ਮੁਕਰਤ ਤਹਿ ਭਇਓ।
ਉਹ ਦਾਦੂ ਰਾਮ ਦਾ ਪੋਤਰਾ ਜਿਹੜਾ ਸੀਗਾ ਉਹ ਮੁਕਰ ਗਿਆ। ਉਹ ਕਹਿਣ ਲੱਗਾ ਖਾਨ ਸਾਹਿਬ ਤੁਹਾਨੂੰ ਕਿਸੇ ਨੇ ਗਲਤ ਸੂਹ ਦਿੱਤੀ ਹੈ, ਮੇਰੇ ਕੋਲ ਕੋਈ ਸਿੱਖ ਨਹੀਂ ਹਨ।
ਉਸ ਕੋ ਘਰ ਵਜ਼ੀਰ ਟੋਲਨ ਕਰਾਇਓ।
ਉਹਦੇ ਘਰ ਦੀ ਤਲਾਸ਼ੀ ਮੀਰ ਮਨੂ ਨੇ ਕਰਾਈ। ਫਿਰ
ਮਾਤੇ ਹਮਰੀ ਔਰ ਜੋ ਸਿੱਖਣੀ।
ਕਹਿੰਦੇ ਮੇਰੀ ਦਾਦੀ ਤੇ ਸਾਡਾ ਪਰਿਵਾਰ ਹੋਰ ਸਿੱਖਣੀਆਂ ਉੱਥੇ ਲੁਕੀਆਂ ਹੋਈਆਂ ਸਨ।
ਕੱਪੜੇ ਰੰਗ ਸੀ ਕੀਓ ਸਭ ਬਿਸਨੀ, ਕੱਪੜੇ ਰੰਗ ਕੀਓ ਸਭ ਬਿਸਨੀ।
ਉਹਨਾਂ ਨੇ ਵੈਸ਼ਨੂਆਂ ਵਾਲੇ ਭਗਵੇਂ ਕੱਪੜੇ ਪਾਏ ਹੋਏ ਸਨ। ਮੇਰੀ ਦਾਦੀ ਨੇ ਵੀ ਸਾਧਾਂ ਵਾਲੇ ਕੱਪੜੇ ਪਾ ਕੇ, ਕਿਉਂਕਿ ਉਹ ਇਹ ਸ਼ੋਅ ਕਰਨਾ ਸੀ ਵੀ ਇਹ ਤਾਂ ਵਿਚਾਰੀਆਂ ਸਾਧਣੀਆਂ ਨੇ, ਇਹ ਸਿੱਖਣੀਆਂ ਨਹੀਂ। ਉਹਨਾਂ ਨੇ ਵੈਸ਼ਨੂਆਂ ਵਾਲੇ ਸਾਧਾਂ ਵਾਲੇ ਭਗਵੇਂ ਕੱਪੜੇ ਮੇਰੀ ਦਾਦੀ ਨੇ ਪਾਏ ਹੋਏ ਸਨ, ਭਾਈ ਰਤਨ ਸਿੰਘ ਜੀ ਕਹਿੰਦੇ ਹਨ।
ਕੋ ਭੈਣ ਕਿਸੇ ਬੇਟੀ ਕਹੀ,
ਤੇ ਉਹ ਦਾਦੂ ਰਾਮ ਦਾ ਪੋਤਰਾ ਸੀਗਾ, ਮਹੰਤ ਸੀ ਡੇਰੇ ਦਾ, ਉਹਨੂੰ ਪੁੱਛਣ ਲੱਗੀ ਪੁਲਿਸ ਵੀ ਇਹ ਕੌਣ ਨੇ ਮਾਈਆਂ। ਉਹ ਕਹਿਣ ਲੱਗਾ ਇਹ ਮੇਰੀ ਭੈਣ ਹੈ, ਇਹ ਮੇਰੀ ਬੇਟੀ ਹੈ, ਇਹ ਮੇਰੀ ਮਾਤਾ ਹੈ। ਏਦਾਂ ਉਹਨੇ ਆਪਣੇ ਰਿਸ਼ਤੇਦਾਰੀਆਂ ਜਾਂ ਡੇਰੇ ਦੀਆਂ ਸੰਤਨੀਆਂ ਦੱਸ ਕੇ ਉਸ ਸਾਧੂ ਨੇ ਉਹਨਾਂ ਮਾਈਆਂ ਦੀ ਜਾਨ ਬਚਾਉਣੀ ਚਾਹੀ।
ਗੋਲੀ ਸੇਵਕ ਕੇਤੀ ਯੋ ਕਹੀ,
ਕਈਆਂ ਨੂੰ ਕਿਹਾ ਇਹ ਸੇਵਾ ਕਰਦੀਆਂ ਨੇ ਡੇਰੇ ਚ, ਮਾਈਆਂ ਬੀਬੀਆਂ ਰੋਟੀ ਪਕਾਉਂਦੀਆਂ ਨੇ, ਇਹ ਤਾਂ ਹਿੰਦੂਆਣੀਆਂ ਨੇ, ਇਹ ਸਿੱਖਣੀਆਂ ਨਹੀਂ। ਏਦਾਂ ਕਹਿ ਕੇ
ਪੜਦੋ ਸਭ ਪਰ ਪਾਇਓ,
ਉਸ ਸਾਧੂ ਨੇ ਦਾਦੂ ਰਾਮ ਦੇ ਪੋਤਰੇ ਨੇ ਪਰਦਾ ਪਾ ਲਿਆ, ਮੇਰੀ ਦਾਦੀ ਦੀ ਤੇ ਹੋਰਾਂ ਦੀ ਜਾਨ ਬਚਾਈ ਸੀ। ਕਹਿੰਦੇ ਏਦਾਂ ਦਾ ਸਮਾਂ ਸੀਗਾ।
ਆਪਣੇ ਉੱਪਰ ਦੁੱਖੇ ਸਹਾਇਓ,
ਆਪਣੇ ਤੇ ਦੁੱਖ ਸਹਿ ਲਿਆ ਉਹ ਸਾਧੂ ਨੇ, ਪਰ ਉਹਨੇ ਘਰ ਆਇਆਂ ਦੀ ਲਾਜ ਰੱਖੀ। ਹਾਂਜੀ,
ਵਜ਼ੀਰ ਕਹੀ ਇਨ ਦੁਸ਼ਟ ਲੁਕੋਇਓ,
ਉਹ ਕਹਿ ਵਜ਼ੀਰ ਫੇਰ ਨਾ ਮੰਨੇ, ਕਹਿਣ ਲੱਗਾ ਤੂੰ ਸਿੱਖਾਂ ਨੂੰ ਲੁਕੋਇਆ ਦੁਸ਼ਟਾਂ ਨੂੰ।
ਦੇ ਮੁਸ਼ਕੇ ਆਗੇ ਹਾਥੀ ਸੁਕੋਇਓ,
ਉਹਨੂੰ ਬੰਨ੍ਹ ਕੇ ਨਾ ਕਹਿੰਦੇ ਹਾਥੀ ਦੇ ਅੱਗੇ ਸੁੱਟ ਦਿੱਤਾ, ਫੇਰ ਵੀ ਨੀ ਛੱਡਿਆ। ਉਹਨੂੰ ਸ਼ੱਕ ਪੂਰਾ ਸੀ ਵੀ ਇਹ ਸਿੱਖਾਂ ਦੀ ਮਦਦ ਕਰ ਰਿਹਾ ਹੈ।
ਹਾਥੀ ਖੂਨੀ ਸੁੰਡ ਪੈਰੀ ਲਾਇਓ,
ਕਹਿੰਦੇ ਜਦੋਂ ਖੂਨੀ ਹਾਥੀ ਉਸ ਸੰਤ ਵੱਲ ਆਇਆ, ਦਾਦੂ ਰਾਮ ਦੇ ਪੋਤਰੇ ਵੱਲ, ਤਾਂ ਉਸ ਹਾਥੀ ਨੇ ਸੰਤਾਂ ਦੇ ਪੈਰਾਂ ਨੂੰ ਆਪਣੀ ਸੁੰਡ ਲਾ ਕੇ ਮੱਥਾ ਟੇਕਿਆ।
ਪੈਰ ਛੂਹੇ ਔਰ ਸੀਸ ਹਿਲਾਇਓ,
ਉਹਨੇ ਪੈਰ ਛੂਹੇ ਤੇ ਸਿਰ ਨੂੰ ਝੁਕਾਇਆ ਹਾਥੀ ਨੇ, ਵੀ ਇਹ ਕੋਈ ਮਹਾਂਪੁਰਸ਼ ਹੈ, ਧਰਮੀ ਬੰਦਾ ਹੈ।
ਬਹੁ ਮਹਾਵਤ ਉਸ ਰਹਿਓ ਦਬਾਏ,
ਮਹਾਵਤ ਉੱਤੋਂ ਉਹਨੂੰ ਮਾਰਦਾ ਰਿਹਾ ਵੀ ਹਾਥੀ ਉੱਤੇ ਚੜ ਜਾਵੇ, ਪਰ ਸੰਤਾਂ ਦੇ ਉੱਤੇ ਉਹ ਮਹਾਂਪੁਰਸ਼ ਦੇ ਉੱਤੇ ਹਾਥੀ ਨਹੀਂ ਚੜਿਆ।
ਹਾਥੀ ਖੂਨੀ ਹਟ ਪਿੱਛੇ ਜਾਏ,
ਖੂਨੀ ਹਾਥੀ ਪਿੱਛੇ ਹਟ ਗਿਆ। ਹਾਥੀ ਨੂੰ ਗਿਆਨ ਸੀ ਵੀ ਇਹ ਕੋਈ ਸੰਤ ਹੈ।
ਸੁਣ ਵਜ਼ੀਰ ਬਹੁ ਗੁੱਸੋ ਕੀਓ,
ਤਾਂ ਗੁੱਸਾ ਖਾ ਕੇ ਮੀਰ ਮੰਨੂ ਨੇ
ਇਹਨੇ ਮਹਾਵਤ ਲੱਭ ਲੈ ਲਿਓ,
ਕਹਿੰਦੇ ਉਹ ਮਹਾਵਤ ਤੇ ਗੁੱਸਾ ਕਰਨ ਲੱਗਾ ਵੀ ਇਹ ਮਹਾਵਤ ਨੀ ਹਾਥੀ ਤੋਰਦਾ, ਇਹਨੂੰ ਲਾਲਚ ਹੈ।
ਦੋਹਰਾ ਮੀਰ ਮੰਨੂ ਨੇ ਭੇਜਿਓ ਮਹਾਵਤ ਔਰ ਖਿਜਾਏ,
ਮੀਰ ਮੰਨੂ ਨੇ ਸਾਧ ਸੰਗਤ ਜੀ ਮਹਾਵਤ ਜਿਹੜਾ ਸੀ ਉਹ ਹੋਰ ਚੜ ਬਦਲ ਦਿੱਤਾ ਵੀ ਤੂੰ ਚੜ ਕੇ ਹਾਥੀ ਦੇ ਉੱਤੇ ਤੇ ਇਹਨੂੰ ਮਾਰ ਦੇ ਸੰਤ ਨੂੰ।
ਕਾਪੀ ਬਾਲਕ ਨਹਿ ਮਰਿਓ ਸਤਿਗੁਰ ਭਈ ਰਜਾਏ,
ਇਸੇ ਦਾ ਭਾਣਾ ਉਹ ਸੰਤ ਫੇਰ ਵੀ ਨੀ ਮਰਿਆ। ਸੋ ਸਾਧ ਸੰਗਤ ਜੀ ਅੱਗੇ ਕਥਾ ਮੀਰ ਮਨੂ ਦੇ ਜ਼ੁਲਮਾਂ ਦੀ, ਤੇ ਮੀਰ ਮਨੂ ਦੇ ਜ਼ੁਲਮਾਂ ਤੋਂ ਬਾਅਦ ਸਿੱਖ ਕਿਵੇਂ ਤਗੜੇ ਹੋਏ, ਤੇ ਉਸ ਵੇਲੇ ਮਾਈਆਂ ਪੜ੍ਹਦੀਆਂ ਸੀ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਜਿਉ ਜਿਉ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਉਹ ਜ਼ੁਲਮਾਂ ਦੀ ਕਹਾਣੀ ਕਿਵੇਂ ਸਵਾ ਸਵਾ ਮਾਣ ਪੀਸਣੇ ਪੀਸਦੀਆਂ, ਤੇ ਉਹਨਾਂ ਦੇ ਬੱਚੇ ਉਹਨਾਂ ਦੀ ਗੋਦੀ ਚੋਂ ਖੋਹ ਕੇ ਮੀਰ ਮਨੂ ਨਖਾਸ ਚੌਂਕ ਦੇ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਏਦਾਂ ਅਸਮਾਨ ਨੂੰ ਬੱਚੇ ਸੁੱਟਦਾ, ਥੱਲੇ ਬਰਛੇ ਕਰਕੇ ਉਹ ਜਿਉਂਦੇ ਬੱਚਿਆਂ ਨੂੰ ਬਰਛਿਆਂ ਚ ਪਰੋਇਆ ਜਾਂਦਾ, ਉਹਨਾਂ ਦੀਆਂ ਆਂਦਰਾਂ ਕੱਢ ਕੱਢ ਕੇ ਮਾਵਾਂ ਦੇ ਗਲਾਂ ਚ ਹਾਰ ਪਾਏ ਜਾਂਦੇ, ਪਰ ਉਹ ਮਾਵਾਂ ਉਹ ਸਾਰਾ ਭਾਣਾ ਮਿੱਠਾ ਕਰਕੇ ਮੰਨਦੀਆਂ, ਤੇ ਅਰਦਾਸ ਜਦੋਂ ਵੀ ਸਵੇਰੇ ਸ਼ਾਮ ਕਰਦੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਮਹਾਨ ਸਾਕਾ ਮੀਰ ਮਨੂ ਦੇ ਸਮੇਂ ਦਾ, ਤੇ ਮੀਰ ਮਨੂ ਮਰਿਆ ਕਿਵੇਂ ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ।